تیرا ایک دن بیٹھے سبا میں شری ستگر ہر رائے سنگت درشن کو کر من باچت پھل پائے
واہگرو جی کا خالصہ
واہگرو جی کی فتح
تن تن گردیو جس سنگ ہر جپے گر کرپال جپے تاب گن سب جپے کرن کارن کرپا ندان پتت پاون بھگت بچل اناس ناتھ دیران دے سائیں تن تن شری گرو گرنتھ صاحب سچے پاتشاہ دے پوتر پاون چرن کملاں چ سندھیا ویلے دے سجے ہوئے دیواناں چ جڑ بیٹھے گرو کا خاص روپ گرو خالصہ سات سنگت وڈے پاگ ہن وڈ پاگی سات سنگ پراپت تن پیٹت درمت کھوئی وڈے پاگ پیٹے گردیوا کوٹ پراد مٹے ہر سیوا وڈیا پاگا والے ہو کے نتا پرتی گرو چرنا چ جڑ کے سندھیا ویلے دے دیواناں چ ستگراں دا پوتر اتہاس گردیو دی پاون پوتر لڑی وار کتھا ستویں پاتشاہ شری گرو ہر رائے صاحب جی مہاراج جی دا پوتر اتہاس بہت ہی شردا بھاونا اور ستکار سہت سربن کر رہے ہو تن گرو ہر رائے صاحب جی مہاراج سچے پاتشاہ جی شری کیرتپور صاحب وکھے کوتک برتا رہے نے اسی نگر دی رہن والی ایک بزرگ برد مائی گھروں غریب ہے پر من چ بھاونا کہ میں گرو ہر رائے صاحب جی دی سیوا کراں محنت مزدوری کر کے ایک ٹکا کمایا ہے اس ایک ٹکے دیاں رستاں خریدیاں نے بڑی سچمتا دے نال آپ اشنان پان کر کے اپنے تن تے پائے ہوئے جڑے کپڑے نو بھی چنگی طرح دھو کے پوتر کر کے شریر تے پائے نے چونکے نو چنگی طرح لپیا ہے سارا ویڑا چنگی طرح پوچھا لا کے پوتر کیتا ہے اور بڑی سچمتا دے نال آٹا گن کے دو پرشادے تیار کیتے نے انہاں دو پرشادیاں دے اتے کچھ ایک کھانڈ تے گھیو جڑا ہے وہ رکھ لیا ہے تے ایک برتن چ پا کے رومال نال کج کے گرو ہر رائے صاحب جی نو چکاؤن واسطے چل پئی اور من چ سوچ دیا کہ ستویں پاتشاہ جی دے کول کیویں پہنچا کیویں دو پرشادے انہاں نو جا کے چکاواں میری بھاونا کیویں پوری ہووے اے سوچ کے رستے دے وچ ہی کھلو گئی ہے ادھرے دی بھاونا پوری کرن واسطے گرو ہر رائے صاحب جی گھوڑے تے سوار ہو کے شکار کھیڈن لئی چڑھے فوجاں نو ساریاں نو نال دیاں نو ورج کے پچھے روک دتا آپ کلے گھوڑا لے کے اس مائی کول آ گئے تے کہندے لیا ماں تاں بھوک لگی ہے پرشادا چکیے اودے کول دوویں پرشادے لے کے چھکن لگ پئے نہ ستگراں نے جل ورتیا نہ ہاتھ دھوئے نہ کرلی کیتی اسی طرح ہی پرشادے لے کے چھکنے شروع کر دتے نال دے سکھاں نے ویکھیا انہاں دے من چ سنسا ہویا اگلے دن جدوں ستگرو جی شکار تے چڑھن لگے تے انہاں نے پرشادا پکا کے نال لے لیا کہ گرو صاحب جی پر جوانی دی عمر وچ نے شاید انہاں نوں بھوک لگدی ہوئے گی تے جدوں اگلے دن پرشادا نال لے کے چل پئے تے ستگرو گرو ہر رائے صاحب جی نے اسی جگہ تے لیا کے گھوڑا روکیا تے پرشادا لے کے ستگراں کول آ گئے مہاراج جی کہندے بے مریادا کم کر دے ہو گھوڑے دی کاٹھی تے بہ کے پرشادا چکیے نہ ہاتھ دھوتے نے نہ ایتھے سچمتا دا خیال ہے کہن لگے مہاراج کل مریادا کتھے سی جدوں اس بزرگ مائی دے کولوں پرشادا لے کے چک رہے سی مہاراج جی کہندے کل او دا پریم سی جتھے پریم ہوندا میں اتھے نیم نہیں ویکھدا اتھے مینوں کئی بار اپنا نیم تیاگنا پیندا ہے ਇਹ ਤਾਂ ਆਦਿ ਜੁਗਾਦੀ ਮੁੱਢ ਤੋਂ ਸੁਭਾਅ ਚੱਲਦਾ ਆਇਆ ਕਿ ਆਪਣੇ ਪ੍ਰੇਮੀਆਂ ਦੇ ਪ੍ਰੇਮ ਦੀ ਭਾਵਨਾ ਪੂਰੀ ਕਰਨ ਵਾਸਤੇ ਵੇਖੋ ਬਿਦਰ ਦੇ ਘਰ ਜਾ ਕੇ ਭਗਵਾਨ ਜੀ ਸੁੱਤੇ, ਦੁਰਯੋਧਨ ਦੁਰਾਚਾਰੀ ਹੰਕਾਰੀ ਦੇ ਘਰ ਦੇ ਗਏ, ਭਿੱਲਣੀ ਦੇ ਜੂਠੇ ਬੇਰ ਜਾ ਕੇ ਅੰਗੀਕਾਰ ਕੀਤੇ। ਐਸਾ ਮੁੱਢ ਕਦੀਮੀ ਪਰਮਾਤਮਾ ਦਾ ਪਰਮੇਸ਼ਰ ਦਾ ਸੁਭਾਅ ਹੈ, ਉਸੇ ਸੁਭਾਅ ਨੂੰ ਪਾਲਦੇ ਹੋਇਆਂ ਅਸੀਂ ਉਸ ਬਜ਼ੁਰਗ ਮਾਈ ਦੇ ਪ੍ਰਸ਼ਾਦੇ ਅੰਗੀਕਾਰ ਕੀਤੇ ਨੇ। ਉਹ ਇਸ ਪ੍ਰਕਾਰ ਨਾਲ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਨੇ ਉਸ ਵਕਤ ਪ੍ਰੇਮ ਦੀ ਮਹਿਮਾ ਪ੍ਰਗਟ ਕਰਕੇ ਦੱਸੀ ਹੈ ਕਿ ਭਾਈ ਜਿਨ੍ਹਾਂ ਦੇ ਅੰਦਰ ਗੁਰੂ ਦੀ ਪ੍ਰੀਤ ਹੈ, ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਹੈ, ਪ੍ਰੇਮ ਹੈ, ਪ੍ਰੇਮ ਦਾ ਵਸਲ ਹੈ, ਉਹੀ ਗੁਰੂ ਦੀ ਕਿਰਪਾ ਦੇ ਪਾਤਰ ਬਣਦੇ ਹਨ। ਉਨ੍ਹਾਂ ਤੇ ਗੁਰੂ ਸਾਹਿਬ ਜੀ ਦੀ ਦਇਆ ਹੁੰਦੀ ਆ, ਗੁਰੂ ਦਾ ਪ੍ਰਸਾਦ ਵਰਤਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਉਨ੍ਹਾਂ ਤੇ ਹੁੰਦੀ ਹੈ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ। ਸੋ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਨੇ ਇਹ ਕੌਤਕ ਪ੍ਰਗਟ ਕਰਕੇ ਸਾਰੇ ਸਿੱਖਾਂ ਨੂੰ ਉਪਦੇਸ਼ ਦਿੱਤਾ। ਆਓ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦਾ ਹੋਰ ਪਾਵਨ ਇਤਿਹਾਸ ਸ਼ਰਧਾ ਭਾਵਨਾ ਨਾਲ ਸਰਵਣ ਕਰੀਏ। ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ ਸ੍ਰੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਏਰਾ। ਇੱਕ ਦਿਨ ਬੈਠੇ ਸਭਾ ਮੈਂ ਸ੍ਰੀ ਸਤਿਗੁਰ ਹਰਿ ਰਾਏ।
ਇੱਕ ਦਿਨ ਦਾ ਬਚਨ ਹੈ ਕਿ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਸੱਤਵੇਂ ਪਾਤਸ਼ਾਹ ਜੀ ਮਹਾਰਾਜ ਆਪਣੇ ਦੀਵਾਨ ਦੇ ਵਿਚ ਬੈਠੇ ਹਨ, ਆਪਣੇ ਭਰੇ ਦਰਬਾਰ ਦੇ ਵਿਚ ਬੈਠੇ ਹਨ। ਬਹੁਤ ਸਾਰੀਆਂ ਸੰਗਤਾਂ, ਬਹੁਤ ਸਾਰੇ ਸਿੱਖਾਂ ਜਿਵੇਂ ਤੁਸੀਂ ਬੈਠੇ ਹੋ ਨਾ ਹੁਣ, ਏਦਾਂ ਹੀ ਮਹਾਰਾਜ ਜੀ ਦੇ ਦਰਬਾਰ ਸਜਿਆ ਹੋਇਆ ਕਰਦੇ ਸਨ। ਔਰ ਬਹੁਤ ਸਾਰੀਆਂ ਸੰਗਤਾਂ ਦੂਰੋਂ ਦਰੇਡਿਓਂ, ਕੋਈ ਉੱਤਰ ਤੋਂ, ਕੋਈ ਪੂਰਬ ਤੋਂ, ਕੋਈ ਪੱਛਮ ਤੋਂ, ਕੋਈ ਦੱਖਣ ਤੋਂ, ਚਾਰਾਂ ਦਿਸ਼ਾਵਾਂ ਤੋਂ ਸੰਗਤਾਂ ਆ ਕੇ ਸਤਿਗੁਰਾਂ ਦੇ ਪਵਿੱਤਰ ਪਾਵਨ ਦਰਬਾਰ ਦੇ ਵਿਚ ਹਾਜ਼ਰੀਆਂ ਭਰਦੀਆਂ ਹਨ।
ਸੰਗਤ ਦਰਸ਼ਨ ਕੋ ਕਰੈ ਮਨ ਬਾਚਤ ਫਲ ਪਾਏ।
ਸੰਗਤ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੀ ਹੈ, ਦੂਰੋਂ ਦਰੇਡਿਓਂ ਗੁਰੂ ਕੀਆਂ ਸੰਗਤਾਂ ਚੱਲ ਕੇ ਆਈਆਂ ਨੇ। ਕੋਈ ਧੰਨੀ ਖੇਪ ਤੋਂ ਆਇਆ, ਕੋਈ ਮੁਲਤਾਨ ਤੋਂ ਆਇਆ, ਕੋਈ ਕਾਬਲ ਤੋਂ ਆਇਆ ਹੋਇਆ, ਕੋਈ ਕੰਧਾਰ ਤੋਂ ਆਇਆ ਹੋਇਆ, ਏਦਾਂ ਬਹੁਤ ਸਾਰੀਆਂ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਪਰਸਦੀਆਂ ਨੇ। ਔਰ ਜੋ ਉਨ੍ਹਾਂ ਦੇ ਮਨਾਂ ਦੀ ਕਾਮਨਾ ਹੈ, ਜੋ ਜੋ ਉਨ੍ਹਾਂ ਦੇ ਹਿਰਦਿਆਂ ਵਿਚ ਤਮੰਨਾ ਹੈ, ਉਹ ਸਤਿਗੁਰਾਂ ਦੇ ਦਰਸ਼ਨ ਕਰਕੇ ਉਨ੍ਹਾਂ ਦੀਆਂ ਕਾਮਨਾਵਾਂ ਪੂਰਨ ਹੁੰਦੀਆਂ ਹੈ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਸੁਭਾਅ ਹੀ ਐਸਾ ਰੱਖਦੇ ਨੇ, ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਸਤਿਗੁਰੂ ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਇੱਛਾਵਾਂ ਨੂੰ ਪੂਰੀਆਂ ਕਰਨ ਵਾਲੇ ਹਨ। ਕਾਮ ਧੇਨਾ ਆਦਿਕ ਗਊਆਂ ਵੀ ਮੇਰੇ ਸਤਿਗੁਰਾਂ ਦੇ ਚਰਨਾਂ ਵਿਚ ਵਸਦੀਆਂ ਨੇ। ਜੋ ਜੋ ਭਾਵਨਾ ਲੈ ਕੇ, ਜੋ ਜੋ ਕਾਮਨਾ ਲੈ ਕੇ, ਕੋਈ ਦੁੱਧ ਦੀ ਭਾਵਨਾ ਲੈ ਕੇ, ਕੋਈ ਪੁੱਤ ਦੀ ਭਾਵਨਾ ਲੈ ਕੇ, ਕੋਈ ਧਨ ਦੀ ਭਾਵਨਾ ਲੈ ਕੇ, ਜੋ ਜੋ ਤਮੰਨਾ ਲੈ ਕੇ, ਕੋਈ ਬ੍ਰਹਮ ਗਿਆਨ ਦੀ ਇੱਛਾ ਰੱਖ ਕੇ, ਕੋਈ ਆਤਮ ਗਿਆਨ ਦੀ ਸੋਝੀ ਦੀ ਪ੍ਰਾਪਤੀ ਦੀ ਇੱਛਾ ਰੱਖ ਕੇ, ਕੋਈ ਮਨਾਂ ਨੂੰ ਪਵਿੱਤਰ ਕਰਨ ਦੀ ਇੱਛਾ ਰੱਖ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ। ਸਾਰਿਆਂ ਦੀਆਂ ਇੱਛਾਵਾਂ, ਸਾਰਿਆਂ ਦੀਆਂ ਕਾਮਨਾਵਾਂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਪੂਰਨ ਕਰਦੇ ਹਨ।
ਸਵਈਆ ਛੰਦ ਦੇਸ਼ ਵਿਦੇਸ਼ ਵਿਸ਼ੇਸ਼ ਸੰਗਤਾਂ,
ਦੇਸ਼ਾਂ ਵਿਦੇਸ਼ਾਂ ਦੀਆਂ ਵਿਸ਼ੇਸ਼ ਕਰਕੇ ਜਿਹੜੀਆਂ ਸੰਗਤਾਂ ਨੇ, ਦੇਸ਼ਾਂ ਵਿਦੇਸ਼ਾਂ ਤੋਂ ਵਿਸ਼ੇਸ਼ ਕਰਕੇ ਜਿਹੜੇ ਗੁਰੂ ਕੇ ਸਿੱਖ ਹਨ,
ਦਰਸ ਵਿਸ਼ੇਸ਼ ਕਰਤੈ ਆਏ,
ਆ ਕੇ ਅਸ਼ੇਸ਼ ਤੌਰ ਤੇ ਬੜੀ ਭਾਵਨਾ ਸਹਿਤ, ਬੜੀ ਸ਼ਰਧਾ ਦੇ ਸਹਿਤ, ਬਹੁਤ ਜ਼ਿਆਦਾ ਭਾਰੀ ਭਾਵਨਾ ਤੇ ਪ੍ਰੇਮ ਨਾਲ ਆ ਕੇ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ, ਦਰਸ਼ਨ ਪਰਸਦੇ ਹਨ।
ਜੈ ਕੈ ਸੁਜਸ ਬਿਸ ਜਗ ਪੂਰਨ,
ਕਿੱਥੇ ਸਤਿਗੁਰਾਂ ਦਾ ਸੁਜਸ, ਬਿਸਦ ਕਹਿੰਦੇ ਨੇ ਨਿਰਮਲ ਨੂੰ, ਉਜਵਲ ਨੂੰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਿਹੜਾ ਉਜਵਲ ਜਸ ਹੈ ਉਹ ਜਿੱਥੇ ਕਿੱਥੇ ਪ੍ਰਗਟ ਹੋ ਰਿਹਾ, ਹਰ ਥਾਂ ਤੇ ਹਰ ਜਗ੍ਹਾ ਤੇ ਮਹਾਰਾਜ ਜੀ ਦਾ ਉਜਵਲ ਜਸ ਉਹ ਪ੍ਰਗਟ ਹੋ ਰਿਹਾ ਹੈ।
ਮਨੋ ਚਾਂਦਨੀ ਬੜ ਦੀਪਤਾਏ,
ਇੱਦਾਂ ਜਾਪਦਾ ਮਾਨੋ ਜਿਵੇਂ ਚੰਦਰਮਾ ਦੀ ਚਾਨਣੀ ਚਾਰੇ ਪਾਸੇ ਪ੍ਰਕਾਸ਼ਿਤ ਹੋ ਰਹੀ ਹੋਵੇ। ਆ ਪੂਰਨਮਾਸ਼ੀ ਦੀ ਰਾਤ ਨੂੰ ਚੰਦਰਮਾ ਦੀ ਚਾਨਣੀ ਜਿਵੇਂ ਸਾਰੇ ਪਾਸੇ ਪ੍ਰਕਾਸ਼ਦੀ ਹੈ, ਏਦਾਂ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਚੰਦਰਮਾ ਦੀ ਚਾਂਦਨੀ ਦੇ ਸਮਾਨ, ਚੰਪਾ ਜੈਸੀ ਚਾਂਦਾ ਗਾੜ, ਜਿਵੇਂ ਗੁਰੂ ਕਲਗੀਧਰ ਜੀ ਨੇ ਅਕਾਲ ਉਸਤਤ ਵਿਚ ਲਿਖਿਆ, ਕਹਿੰਦੇ ਏਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼, ਸਤਿਗੁਰਾਂ ਦਾ ਸੁਜਸ ਦੇਸ਼ ਦੇਸ਼ ਵਿਚ ਗ੍ਰਾਮ ਗ੍ਰਾਮ ਦੇ ਵਿਚ ਫੈਲਿਆ ਹੋਇਆ।
ਕਰਾਮਾਤ ਸਾਹਿਬ ਉਪਕਾਰੇ,
ਸਤਿਗੁਰੂ ਜੀ ਕਰਾਮਾਤਾਂ ਦੇ ਵਿਚ ਸਾਹਿਬ ਨੇ, ਕਰਾਮਾਤਾਂ ਦੇ ਵਿਚ ਸਾਹਿਬ ਨੇ, ਮਾਲਕ ਨੇ, ਔਰ ਮਹਾਨ ਪਰਉਪਕਾਰੀ ਹਨ।
ਜਥਾ ਬਚਨ ਕਹਿ ਤਿਮ ਹੋਏ ਜਾਏ,
ਇਸ ਤਰ੍ਹਾਂ ਦਾ ਵੀ ਬਚਨ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਆਪਣੀ ਮੁਬਾਰਕ ਰਸਨਾ ਤੋਂ ਕਰਦੇ ਨੇ, ਉਹ ਬਚਨ ਪੂਰਾ ਹੋ ਜਾਂਦਾ ਹੈ। ਕੋਈ ਵੀ ਬਚਨ ਕਹਿ ਦੇਣ ਆਪਣੇ ਮੁਖਾਰ ਬਿੰਦ ਤੋਂ, ਕੋਈ ਵੀ ਬਚਨ ਸਤਿਗੁਰੂ ਜੀ ਉਚਾਰ ਦੇਣ, ਕਿਉਂਕਿ ਸਤਿਗੁਰਾਂ ਦੀ ਰਸਨਾ ਤੋਂ ਕਿਹਾ ਹੋਇਆ ਇਕ ਇਕ ਵਾਕ ਜੁਗੋ ਜੁਗ ਅਟਲ ਹੈ, ਉਹ ਕਦੇ ਟਲ ਨਹੀਂ ਸਕਦਾ। ਇਸੇ ਕਰਕੇ ਗੁਰੂ ਸਾਹਿਬ ਜੀ ਦੀ ਪਵਿੱਤਰ ਪਾਵਨ ਬਾਣੀ ਦੇ ਸਵਰੂਪ ਨੂੰ ਵੀ ਆਪਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਆਪਾਂ ਜੁਗੋ ਜੁਗ ਅਟਲ ਕਹਿੰਦੇ ਹਾਂ। ਕਿਉਂ? ਕਿਉਂਕਿ ਸਤਿਗੁਰਾਂ ਦੇ ਕਹੇ ਹੋਏ ਵਾਕ ਅਟਲ ਨੇ, ਉਹ ਕਦੇ ਟਲ ਨਹੀਂ ਸਕਦੇ।
ਰਿਸ ਪ੍ਰਸੰਤਾ ਸਵਲ ਤੁਰਤ ਜਿਨ,
ਸਤਿਗੁਰੂ ਜੀ ਦੀ ਰਿਸ ਜੇ ਕਿਸੇ ਤੇ ਗੁੱਸੇ ਹੋ ਜਾਣ, ਖਫਾ ਹੋ ਜਾਣ, ਕਿਸੇ ਨਾਲ ਨਾਰਾਜ਼ ਹੋ ਜਾਣ, ਤੇ ਨਾਰਾਜ਼ ਹੋ ਕੇ ਕੋਈ ਬਚਨ ਕਰ ਦੇਣ, ਤੇ ਭਾਵੇਂ ਕਿਸੇ ਤੇ ਪ੍ਰਸੰਨ ਹੋ ਜਾਣ, ਤੇ ਪ੍ਰਸੰਨਤਾ ਦੇ ਘਰ ਵਿਚ ਆ ਕੇ ਆਪਣੇ ਜ਼ੁਬਾਨ ਤੋਂ ਰਸਨਾ ਤੋਂ ਬਚਨ ਕਰ ਦੇਣ,
ਬਰਸਰਾਪ ਨਹੀਂ ਫੁਲਾਏ,
ਕਿਸੇ ਨੂੰ ਵਰਦਾਨ ਦੇ ਦੇਣ, ਵਰ ਦੇ ਦੇਣ, ਉਹ ਵੀ ਸੱਚ ਹੋ ਜਾਂਦਾ ਹੈ, ਤੇ ਭਾਵੇਂ ਕਿਸੇ ਨੂੰ ਸਰਾਪ ਦੇ ਦੇਣ, ਉਹ ਵੀ ਸਤਿਗੁਰਾਂ ਦਾ ਬਚਨ ਸੱਤ ਹੋ ਜਾਂਦਾ ਹੈ। ਭਗਤ ਮੁਖੈ ਤੇ ਬੋਲ ਦੇ ਸੇ ਵਚਨ ਹੋਵੰਦੇ, ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣਦੇ। ਇਸ ਕਰਕੇ ਜੋ ਜੋ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਸਨਾ ਤੋਂ ਕਰਦੇ ਨੇ, ਚਾਹੇ ਉਹ ਵਰ ਹੈ ਚਾਹੇ ਉਹ ਸਰਾਪ ਹੈ, ਖਾਲਸਾ ਜੀ ਗੁਰੂ ਸਾਹਿਬ ਦਾ ਜਿਹੜਾ ਸਰਾਪ ਹੈ ਉਹ ਵੀ ਭਵਿੱਖਤ ਬਚਨ ਹੁੰਦਾ ਹੈ, ਉਹ ਵੀ ਹੋਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਜਾਣ ਬੁੱਝ ਕੇ ਕਦੇ ਕਿਸੇ ਨੂੰ ਸਰਾਪ ਨਹੀਂ ਦਿੱਤਾ, ਜਿਵੇਂ ਰਿਸ਼ੀ ਮੁਨੀ ਤਪਸਵੀ ਸਰਾਪ ਦਿੰਦੇ ਸਨ, ਜਾਣ ਬੁੱਝ ਕੇ ਕਿਸੇ ਨੂੰ ਸਰਾਪ ਦੇ ਕੇ ਭਸਮ ਕਰਦੇ ਸਨ। ਸਤਿਗੁਰੂ ਜੀ ਅਗਰ ਕਿਸੇ ਨੂੰ ਸਰਾਪ ਵੀ ਦਿੰਦੇ ਨੇ ਤੇ ਉਹ ਸਰਾਪ ਜਿਹੜਾ ਹੈ ਉਹ ਹੋਣੀ ਹੈ, ਜਿਹੜੀ ਆਉਣ ਵਾਲੇ ਸਮੇਂ ਚ ਵਰਤਣੀ ਹੁੰਦੀ ਹੈ, ਜਿਹੜੀ ਉਹਦੇ ਭਾਗਾਂ ਵਿਚ ਲਿਖੀ ਹੁੰਦੀ ਹੈ, ਉਹੀ ਬਚਨ ਮਹਾਰਾਜ ਜੀ ਆਪਣੀ ਰਸਨਾ ਤੋਂ ਕਰਦੇ ਨੇ। ਕੋਈ ਵੀ ਬਚਨ ਰਸਨਾ ਤੋਂ ਉਚਾਰ ਦੇਣ, ਚਾਹੇ ਉਹ ਵਰ ਹੈ ਚਾਹੇ ਉਹ ਸਰਾਪ ਹੈ, ਉਹ ਨਿਸ਼ਫਲ ਨਹੀਂ ਜਾਂਦਾ, ਉਹ ਫਲੀ ਭੂਤ ਹੁੰਦਾ ਹੈ।
ਚਵਰ ਤੁਰਤ ਚਾਹੁੰਦੀ ਜਬ ਪਾਵਤ,
ਸੀਸ ਉੱਤੇ ਚਵਰ ਝੁਲਦਾ ਹੈ, ਚਾਰੇ ਪਾਸੇ ਚਵਰ ਝੁਲਦਾ ਮਹਾਰਾਜ ਗੁਰੂ ਹਰਿ ਰਾਏ ਸਾਹਿਬ ਜੀ ਦੇ ਸੋਭਾ ਪਾਉਂਦਾ, ਛਬੀ ਪਾਉਂਦਾ ਮਹਾਰਾਜ ਜੀ ਦੇ ਸੀਸ ਤੇ ਝੂਲਦਾ ਹੋਇਆ ਚਵਰ।
ਚੋਆ ਅਤਰ ਗੰਧ ਮੈਂ ਕਾਰ,
ਸਤਿਗੁਰਾਂ ਤੇ ਚੰਦਨ ਦੀ ਸੋਹਣੀਆਂ ਖੁਸ਼ਬੂਦਾਰ ਜਿਹੜੀਆਂ ਵਸਤੂਆਂ ਨੇ, ਫੁਲੇਲ ਹੈ, ਇਤਰ ਹੈ, ਇੱਦਾਂ ਦੀਆਂ ਜਿਹੜੀਆਂ ਸੁਗੰਧੀਦਾਰ ਵਸਤੂਆਂ ਨੇ, ਉਹਦਾ ਚਰਚਨ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਮਹਾਰਾਜ ਜੀ ਤੇ ਕੀਤਾ ਜਾਂਦਾ ਹੈ, ਜਿਹਦੀ ਸੁਗੰਧੀ ਸਾਰਿਆਂ ਵਾਸਤੇ ਸੁਖਦਾਈ ਹੁੰਦੀ ਹੈ। ਅੱਜ ਕੱਲ ਸੁਗੰਧੀਆਂ ਦੇ ਸਾਧਨ ਜਿਹੜੀਆਂ ਸੈਂਟਾਂ ਵਗੈਰਾ ਆ ਗਈਆਂ ਨੇ, ਇਹ ਜਿਹੜੀਆਂ ਨੇ ਇਹਨਾਂ ਦੇ ਵਿਚ ਨੁਕਸਾਨਦਾਇਕ ਮਾਦਾ ਹੁੰਦਾ ਹੈ, ਨੁਕਸਾਨਦਾਇਕ ਇਹੋ ਜਿਹੀਆਂ ਗੈਸਾਂ ਹੁੰਦੀਆਂ ਨੇ ਕਿ ਸੁਗੰਧੀ ਤਾਂ ਦਿੰਦੀਆਂ ਨੇ, ਨਾਲ ਇਹ ਦੁੱਖ ਵੀ ਦਿੰਦੀਆਂ ਨੇ, ਨਾਲ ਇਹਨਾਂ ਦੇ ਕੁਝ ਨਾ ਕੋਈ ਨੁਕਸਾਨ ਵੀ ਛੁਪਿਆ ਹੁੰਦਾ ਹੈ। ਸਾਨੂੰ ਜਿਹੜੀਆਂ ਪੁਰਾਤਨ ਮਹਿਕ ਦੀਆਂ ਚੀਜ਼ਾਂ ਨੇ ਉਹਦੀ ਵਰਤੋਂ ਕਰਨੀ ਚਾਹੀਦੀ ਹੈ। ਇਤਰ ਦੀ ਵਰਤੋਂ ਸਤਿਗੁਰਾਂ ਵਾਸਤੇ ਸ਼ੁੱਧ ਇਤਰ ਹੋਵੇ, ਉਹ ਇਤਰ ਮਹਾਰਾਜ ਜੀ ਵਾਸਤੇ ਵਰਤਣਾ ਚਾਹੀਦਾ। ਸੁਗੰਧੀਦਾਰ ਜਿਹੜੀਆਂ ਫੁਲੇਲ ਆਦਿਕ ਵਸਤੂਆਂ ਨੇ ਉਹ ਮਹਾਰਾਜ ਜੀ ਵਾਸਤੇ ਵਰਤਣੀਆਂ ਚਾਹੀਦੀਆਂ ਨੇ। ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਵਾਸਤੇ ਚੋਆ ਚੰਦਨ ਔਰ ਸੋਹਣੀਆਂ ਗੰਧ ਵਾਲੀਆਂ ਜਿਹੜੀਆਂ ਸੁਗੰਧੀ ਵਾਲੀਆਂ ਵਸਤੂਆਂ ਨੇ ਉਹਦਾ ਛਿੜਕਾਵ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਤੇ ਕੀਤਾ ਜਾਂਦਾ ਹੈ।
ਇੱਕ ਸੌ ਇੱਕ ਪਤ ਜਾਮਾ ਗਰਮਾ,
ਇੱਕ ਸੌ ਇੱਕ ਕਲੀਆਂ ਵਾਲਾ ਚੋਲਾ, ਜਿਹੜਾ ਚੋਲਾ ਗੁਰੂ ਹਰਿਰਾਏ ਸਾਹਿਬ ਜੀ ਪਾਉਂਦੇ ਨੇ ਬੜੇ ਵੱਡੇ ਆਕਾਰ ਦਾ, ਉਸ ਚੋਲੇ ਦੀਆਂ ਇੱਕ ਸੌ ਇੱਕ ਕਲੀਆਂ ਨੇ। ਉਹੀ ਚੋਲਾ ਸੀ ਨਾ ਜਿਹੜਾ ਸਤਿਗੁਰੂ ਜੀ ਪਾ ਕੇ ਜਾ ਰਹੇ ਤੇ ਫੁੱਲ ਟੁੱਟ ਗਿਆ ਸੀ, ਤੇ ਫੁੱਲ ਟੁੱਟਿਆ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਚੋਲਾ ਸੰਭਾਲ ਕੇ ਚੱਲੀ ਦਾ ਜੇ ਵੱਡਾ ਪਾਈਏ। ਚੋਲਾ ਪਾਣਾ ਨਹੀਂ ਸੀ ਛੱਡਿਆ ਕਿ ਵੱਡਾ ਚੋਲਾ ਪਾਣਾ ਛੱਡ ਦਿੱਤਾ, ਹਾਂ ਸਾਰੀ ਜ਼ਿੰਦਗੀ ਉਸ ਚੋਲੇ ਨੂੰ ਸੰਭਾਲ ਕੇ ਜ਼ਰੂਰ ਤੁਰਦੇ ਰਹੇ। ਗੁਰੂ ਹਰਿਰਾਏ ਸਾਹਿਬ ਸੱਤਵੇਂ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੇ ਆਪਣੇ ਸਰੀਰ ਤੇ ਤਨ ਉੱਤੇ ਇੱਕ ਸੌ ਇੱਕ ਕਲੀਆਂ ਵਾਲਾ ਚੋਲਾ ਧਾਰਨ ਕੀਤਾ ਹੋਇਆ,
ਸਤਿਗੁਰਾਂ
ਦੇ ਸਰੀਰ ਦੇ ਅੰਗਾਂ ਉੱਤੇ ਬੜੇ ਬੜੇ ਸੁੰਦਰ ਗਹਿਣੇ ਹਨ, ਉਹ ਗਹਿਣੇ ਮਹਾਰਾਜ ਜੀ ਦੇ ਸਰੀਰ ਦੇ ਉੱਤੇ ਦਿਪਾਏਮਾਨ ਹੋ ਰਹੇ ਨੇ, ਪ੍ਰਕਾਸ਼ਿਤ ਹੋ ਰਹੇ ਨੇ। ਗਲ ਵਿੱਚ ਪਾਈ ਹੋਈ ਮੋਤੀਆਂ ਦੀ ਮਾਲਾ ਉਹ ਅਲਹਿਦਾ ਚਮਕਦੀ ਹੈ, ਸੀਸ ਤੇ ਜਗ੍ਹਾ ਤੇ ਕਲਗੀ ਚਮਕਦੀ ਹੈ, ਕਲਗੀ ਵਿੱਚ ਹੀਰਾ ਜੜਿਆ ਹੋਇਆ ਚਮਕਦਾ ਹੈ, ਹੱਥਾਂ ਵਿੱਚ ਸੋਨੇ ਦੇ ਪਾਏ ਹੋਏ ਕੜੇ ਚਮਕਦੇ ਨੇ, ਉਹਨਾਂ ਸੋਨੇ ਦੇ ਕੜਿਆਂ ਵਿੱਚ ਪਾਏ ਹੋਏ ਨਗ, ਉਹਨਾਂ ਕੜਿਆਂ ਵਿੱਚ ਜੜੇ ਹੋਏ ਕੀਮਤੀ ਹੀਰੇ, ਕੋਰਦਾਰ ਹੀਰੇ, ਉਹ ਵੱਖਰੇ ਚਮਕਦੇ ਨੇ। ਏਦਾਂ ਦੇ ਬਹੁਤ ਸਾਰੇ ਵਿਭੂਖਣ ਗਹਿਣੇ ਉਹ ਮਹਾਰਾਜ ਜੀ ਦੇ ਸਰੀਰ ਦੇ ਅੰਗਾਂ ਤੇ ਪਾਏ ਹੋਏ ਚਮਕਦੇ ਹਨ।
ਕਰੈ ਸਿੱਖ ਅਰਦਾਸੀ ਅਗੇਰੇ,
ਸਾਰੇ ਸਿੱਖ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ, ਅਰਦਾਸਾਂ ਬੇਨਤੀਆਂ ਕਰਦੇ ਨੇ। ਖਾਲਸਾ ਜੀ, ਸਿੱਖ ਵਾਸਤੇ ਸਭ ਤੋਂ ਵੱਡੀ ਤੇ ਦੁਰਲਭ ਦਾਤ ਹੈ ਅਰਦਾਸ। ਅਰਦਾਸ ਗੁਰਸਿੱਖ ਨੂੰ ਸਤਿਗੁਰਾਂ ਨੇ ਬੜੀ ਵੱਡੀ ਨਿਰਮੋਲਕ ਦਾਤ ਦਿੱਤੀ ਹੈ, ਜਿਹਦਾ ਮੁੱਲ ਕੋਈ ਨਹੀਂ। ਇਹ ਬੜੀ ਵਡਮੁੱਲੀ ਦਾਤ ਹੈ ਅਰਦਾਸ, ਕਿ ਜਦੋਂ ਸਤਿਗੁਰਾਂ ਦੇ ਚਰਨਾਂ ਵਿੱਚ ਸਿੱਖ ਅਰਦਾਸ ਕਰਦਾ ਹੈ, ਉਸ ਅਰਦਾਸ ਨਾਲ ਅਸੰਭਵ ਵੀ ਸੰਭਵ ਹੋ ਜਾਂਦਾ ਹੈ। ਦੁਨੀਆਂ ਦੇ ਕੰਮਾਂ ਵਿੱਚ ਜਿਹੜੇ ਲੋਕ ਕਹਿੰਦੇ ਨੇ ਜੀ ਆਹ ਕੰਮ ਅਸੰਭਵ ਹੈ, ਹੋ ਹੀ ਨਹੀਂ ਸਕਦਾ, ਪਰ ਜਦੋਂ ਗੁਰੂ ਦੇ ਚਰਨਾਂ ਚ ਅਰਦਾਸ ਕਰੀਏ ਉਹ ਅਸੰਭਵ ਕੰਮ ਵੀ ਸੰਭਵ ਹੋ ਜਾਂਦੇ ਨੇ। ਐਸਾ ਕਈ ਵਾਰ ਵੇਖਣ ਵਿੱਚ ਆਉਂਦਾ ਹੈ, ਕਈ ਵਾਰ ਐਸਾ ਸੰਸਾਰ ਦੇ ਵਿੱਚ ਨਜ਼ਰ ਆਉਂਦਾ ਹੈ ਕਿ ਅਰਦਾਸ ਕਰਕੇ ਅਸੰਭਵ ਵੀ ਸੰਭਵ ਹੋ ਜਾਂਦਾ ਹੈ। ਅਰਦਾਸ ਨਾਲ ਹਰ ਇੱਕ ਸਮੱਸਿਆ ਦਾ ਸਮਾਧਾਨ ਪ੍ਰਾਪਤ ਹੋ ਜਾਂਦਾ ਹੈ। ਅਰਦਾਸ ਵਿੱਚ ਬੜੀ ਵੱਡੀ ਬਰਕਤ ਹੈ, ਤਾਕਤ ਹੈ। ਇਸ ਤਰ੍ਹਾਂ ਕਹਿ ਲਈਏ ਜਿਵੇਂ ਤਰੋ ਤਾਜ਼ਾ ਪੰਛੀ ਹੋਵੇ, ਪਰ ਉਸ ਪੰਛੀ ਨੂੰ ਉੱਡਣ ਵਾਸਤੇ ਖੰਭਾਂ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਗੁਰਸਿੱਖ ਦੇ ਕੋਲ ਸਭ ਕੁਝ ਹੋਵੇ, ਪਰ ਜੇ ਅਰਦਾਸ ਨਹੀਂ ਤੇ ਗੁਰਸਿੱਖ ਉਡਾਰੀ ਨਹੀਂ ਮਾਰ ਸਕਦਾ। ਪ੍ਰਭੂ ਦੀ ਮੰਜ਼ਿਲ ਤੱਕ ਪਹੁੰਚਣ ਵਾਸਤੇ, ਉਸ ਨਿਰੰਕਾਰ ਦੇ ਘਰ ਵਿੱਚ ਉਡਾਰੀ ਮਾਰ ਕੇ ਜਾਣ ਵਾਸਤੇ ਗੁਰਸਿੱਖ ਨੂੰ ਅਰਦਾਸ ਰੂਪੀ ਖੰਭਾਂ ਦੀ ਲੋੜ ਪੈਂਦੀ ਹੈ। ਹਰ ਇੱਕ ਮਾਈ ਭਾਈ ਨੂੰ ਅਰਦਾਸ ਰੂਪੀ ਖੰਭਾਂ ਦੀ ਲੋੜ ਹੈ। ਇਸੇ ਕਰਕੇ ਅਸੀਂ ਨਿਤਨੇਮ ਕਰੀਏ ਤਾਂ ਵੀ ਅਰਦਾਸ ਕਰਦੇ ਹਾਂ, ਅੰਮ੍ਰਿਤ ਵੇਲੇ ਉੱਠੀਏ ਤਾਂ ਵੀ ਅਰਦਾਸ ਕਰਦੇ ਹਾਂ, ਦਿਨ ਚੜੇ ਸਤਿਗੁਰਾਂ ਦੇ ਦਰਬਾਰ ਚ ਆ ਕੇ ਨਮਸਕਾਰ ਕਰਦੇ ਹਾਂ ਫਿਰ ਵੀ ਅਰਦਾਸ, ਸ਼ਾਮ ਦੇ ਸਮੇਂ ਰਹਿਰਾਸ ਪੜਦੇ ਫਿਰ ਅਰਦਾਸ, ਕੀਰਤਨ ਸੋਹਿਲਾ ਪੜ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਅਰਦਾਸ। ਗੁਰੂ ਕੇ ਸਿੱਖ ਦੇ ਜੀਵਨ ਦਾ ਮੁੱਢਲਾ ਅੰਗ ਹੈ ਅਰਦਾਸ। ਗੁਰੂ ਕੇ ਸਿੱਖ ਗੁਰੂ ਦੇ ਚਰਨਾਂ ਵਿਚ ਅਰਦਾਸਾਂ ਕਰਦੇ ਨੇ। ਅਰਦਾਸ ਵਿਚ ਕੀ ਸ਼ਾਮਲ ਹੋਣਾ ਚਾਹੀਦਾ ਹੈ? ਸਾਡੀ ਅਰਦਾਸ ਵਿਚ ਸ਼ਾਮਲ ਕੀ ਹੋਣਾ ਚਾਹੀਦਾ ਹੈ? ਅਰਦਾਸ ਵਿਚ ਸ਼ਾਮਲ ਹੋਣਾ ਚਾਹੀਦਾ ਹੈ ਕਿ ਮੇਲ ਲਹੋ ਦਿਆਲ ਕਹਿ ਪਏ ਦੁਆਰਿਆ, ਰੱਖ ਲੇਵੋ ਦੀਨ ਦਿਆਲ ਭਰਮਤ ਬੋਹਾਰਿਆ। ਇਹ ਸਾਡੀ ਅਰਦਾਸ ਵਿਚ ਸ਼ਾਮਲ ਹੋਣੀ ਚਾਹੀਦੀ ਹੈ ਬੇਨਤੀ। ਅਰਦਾਸ ਵਿਚ ਸ਼ਾਮਲ ਹੋਣਾ ਚਾਹੀਦਾ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਾ ਚਾਹੋ। ਇਹ ਅਰਦਾਸ ਵਿਚ ਸ਼ਾਮਲ ਹੋਣਾ ਚਾਹੀਦਾ। ਏਦਾਂ ਦੀਆਂ ਅਰਦਾਸਾਂ ਗੁਰੂ ਕੇ ਸਿੱਖ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਚ ਕਰਦੇ ਨੇ।
ਕਿਰਪਾ ਕਰੇ ਦੇਖ ਲੇ ਤਨਿਆਰ,
ਅਰਦਾਸ ਕਰਦੇ ਨੇ ਹੇ ਪ੍ਰਭੂ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਬਰੈ ਤਿਤ ਲਹੂ ਉਬਾਰ। ਹਰ ਇੱਕ ਸਿੱਖ ਨੂੰ ਗੁਰੂ ਅਮਰਦਾਸ ਦੇ ਕਹੇ ਹੋਏ ਬਚਨ ਸੁਬਾ ਅੰਮ੍ਰਿਤ ਵੇਲੇ ਤੋਂ ਲੈ ਕੇ ਸੰਧਿਆ ਵੇਲੇ ਤੱਕ ਜਦੋਂ ਵੀ ਚੇਤੇ ਆਵੇ ਉਦੋਂ ਵੀ ਇਹ ਗੁਰਸਿੱਖ ਆਪਣੀ ਰਸਨਾ ਤੋਂ ਸਾਰੇ ਜਗਤ ਵਾਸਤੇ
سارے سنسار واسطے ارداس کرے جگت جلندہ رکھ لے اپنی کرپا تہار جت دوارے ابرے تت لہو ابار یہ ارداس گرسکھ دی ہونی چاہیے ہے جگت گرو گرو مہاراج مہاراج جی دے چرنا وچ سکھ ارداساں کردے نے اور ستگرو جی اپنے کرپا بھرے رسیلے نیتراں نال جنہاں نیتراں وچ دیا ہے جنہاں نیتراں وچ رحمت ہے جنہاں نیتراں وچ گرو دا پرساد ورتدا ہے وہ نیتراں نال مہاراج جی اپنے سکھاں ول اپنی سنگت ول ویکھدے نے اور ویکھ کے انہاں نوں نہال کردے ہن
آیود گئے ستت گن یودا
ستارتاری ہو کے بہت سارے سور میں 2200 گھوڑ سوار مہاراج جی دے نال رہندا سی وہ شستر دھاری سور میں آیدھ دھاری ہو کے ستگرو سچے پاتشاہ جی مہاراج جی دے کول حاضر رہندے ہن
جہوں کود گر کو پروار
چارے پاسے ستگراں دے گھیرا پائی کتاراں دے وچ بڑے نیم بد طریقے نال وہ سارے یودے شستر دھاری سور میں مہاراج جی دے دربار چ کھلوندے ہن
ایک سکھ ہاتھ جوڑ کر بولیو ਸ਼੍ਰੀ ਸਤਿਗੁਰ ਤੁਮ ਨਾਥ ਅਨਾਥ
ਇਹਨਾਂ ਨੂੰ ਇੱਕ ਸਿੱਖ ਆਇਆ ਉਹਨੇ ਆ ਕੇ ਸਤਿਗੁਰੂ ਜੀ ਦੇ ਚਰਨਾਂ ਚ ਬੇਨਤੀ ਕੀਤੀ ਬੇਨਤੀ ਕਰਦਿਆਂ ਕਹਿਣ ਲੱਗਾ ਮਹਾਰਾਜ ਤੁਸੀਂ ਨਾਥ ਹੋ ਅਨਾਥਾਂ ਦੇ ਜਿਨ੍ਹਾਂ ਦਾ ਕੋਈ ਨਹੀਂ ਉਹਨਾਂ ਦੇ ਤੁਸੀਂ ਨਾਥ ਹੋ
ਕਿਮ ਸੇਵਾ ਰਾਵਰ ਕੀ ਕਰੋ ਜੋ ਨਿਰਧਨ ਸਿੱਖ ਪਾਏ ਨਾਥ
ਕਹਿਣ ਲੱਗਾ ਮਹਾਰਾਜ ਜੀ ਜਿਹੜਾ ਕੋਈ ਸਿੱਖ ਗਰੀਬ ਹੋਵੇ ਨਿਰਧਨ ਹੋਵੇ ਉਹਦੇ ਘਰ ਦੇ ਵਿੱਚ ਰੁਪਈਆ ਪੈਸਾ ਨਾ ਹੋਵੇ ਉਹ ਸਿੱਖ ਤੁਹਾਡੀ ਸੇਵਾ ਕਿਵੇਂ ਕਰੇ ਮਹਾਰਾਜ ਜਿਹੜਾ ਬਿਲਕੁਲ ਗਰੀਬ ਹੋਵੇ ਨਿਰਧਨ ਹੋਵੇ ਜਿਹਦੇ ਘਰ ਦੇ ਵਿੱਚ ਆਥ ਨਾ ਹੋਵੇ ਆਥ ਕਹਿੰਦੇ ਨੇ ਮਾਇਆ ਨੂੰ ਰੁਪਈਆ ਨੂੰ ਸੰਪਦਾ ਨੂੰ ਮਹਾਰਾਜ ਜਿਹਦੇ ਘਰ ਦੇ ਵਿੱਚ ਆਥ ਧਨ ਰੁਪਈਆ ਨਾ ਹੋਵੇ ਉਹ ਨਿਰਧਨ ਤੇ ਗਰੀਬ ਸਿੱਖ ਮਹਾਰਾਜ ਤੁਹਾਡੀ ਸੇਵਾ ਕਿਵੇਂ ਕਰੇ
ਹੋਏ ਦਰ ਵੀ ਕਰੇ ਯਤਨ ਵੀ ਤੋ ਨਾ ਪ੍ਰਾਪਤ ਕਿਤ ਧਨ ਆਤ
ਇੰਨਾ ਜ਼ਿਆਦਾ ਦਰ ਦੀ ਗਰੀਬ ਹੋਵੇ ਕਿ ਉਹ ਬਹੁਤਾ ਯਤਨ ਵੀ ਕਰੇ ਮਾਇਆ ਪ੍ਰਾਪਤ ਕਰਨ ਦਾ ਪਰ ਉਹਨੂੰ ਕਿਤੋਂ ਮਾਇਆ ਮਿਲੇ ਨਾ ਇੰਨਾ ਗਰੀਬ ਹੋਵੇ ਯਤਨ ਵੀ ਕਰੇ ਰੁਪਈਏ ਪੈਸਿਆਂ ਨੂੰ ਇਕੱਠਾ ਕਰਨ ਦਾ ਪਰ ਫਿਰ ਵੀ ਉਹਨੂੰ ਕਿਤੋਂ ਧਨ ਹੱਥ ਨਾ ਲੱਗੇ ਫਿਰ ਵੀ ਉਹਦੇ ਹੱਥ ਕਿਤੋਂ ਵੀ ਰੁਪਈਆ ਟਕਾ ਨਾ ਲੱਗੇ
ਤੋ ਕਿਆ ਕਰੇ ਪ੍ਰਸੰਨ ਕਰਨ ਕੋ
ਮਹਾਰਾਜ ਫਿਰ ਉਹ ਸਿੱਖ ਇਹੋ ਜਿਹਾ ਜਿਹੜਾ ਨਿਰਧਨ ਤੇ ਗਰੀਬ ਸਿੱਖ ਹੈ ਉਹ ਫਿਰ ਤੁਹਾਨੂੰ ਪ੍ਰਸੰਨ ਕਰਨ ਵਾਸਤੇ ਕੀ ਕਰੇ
ਜਿਸ ਤੇ ਹੋਵੇ ਜਨਮ ਸੁਕਾਰਤ
ਇਹਦੇ ਨਾਲ ਉਸ ਗਰੀਬ ਸਿੱਖ ਦਾ ਭਲਾ ਹੋ ਜਾਏ ਮਹਾਰਾਜ ਉਹਨੂੰ ਕੀ ਕਰਨਾ ਚਾਹੀਦਾ ਜਿਹੜਾ ਬਿਲਕੁਲ ਹੀ ਨਿਰਧਨ ਤੇ ਗਰੀਬ ਹੋਵੇ ਉਹ ਤੁਹਾਡੀ ਸੇਵਾ ਕਿਵੇਂ ਕਰੇ ਤੇ ਤਾਂ ਜੋ ਉਹਦਾ ਜੀਵਨ ਸਫਲਾ ਹੋ ਸਕੇ ਉਹਦੀ ਜ਼ਿੰਦਗੀ ਸਕਾਰਥੀ ਹੋ ਸਕੇ
ਸ਼੍ਰੀ ਅਰ ਰਾਏ ਸਭਾ ਮੈਂ ਬੋਲੇ ਮੋਸੋ ਪ੍ਰੇਮ ਕਰਤ ਸਿੱਖ ਦਾਸ
ਮਹਾਰਾਜ ਜੀ ਸਭਾ ਵਿਚ ਬੋਲੇ ਗੁਰੂ ਹਰ ਰਾਏ ਸਾਹਿਬ ਜੀ ਕਹਿਣ ਲੱਗੇ ਭਾਈ ਸਿੱਖੋ ਜਿਹੜਾ ਗੁਰੂ ਕਾ ਸਿੱਖ ਜਾਂ ਕੋਈ ਗੁਰੂ ਕਾ ਦਾਸ ਮੇਰੇ ਨਾਲ ਪ੍ਰੇਮ ਕਰਦਾ ਹੈ ਮੇਰੇ ਨਾਲ ਪ੍ਰੀਤ ਕਰਦਾ ਹੈ ਜਿਹੜੇ ਮੇਰੇ ਨਾਲ ਪ੍ਰੀਤ ਕਰਦੇ ਨੇ ਉਹ ਅਸਲ ਵਿੱਚ ਜਿਹੜੀ ਪ੍ਰੀਤ ਹੈ ਉਹੀ ਸਭ ਤੋਂ ਵੱਡੀ ਦਾਤ ਹੈ ਮੇਰੇ ਗੁਰਸਿੱਖ ਦੇ ਹਿਰਦੇ ਚ ਮੇਰੇ ਪ੍ਰਤੀ ਪ੍ਰੀਤ ਹੋਣੀ ਚਾਹੀਦੀ ਹੈ ਪ੍ਰੇਮ ਹੋਣਾ ਚਾਹੀਦਾ ਹੈ
ਸੋ ਮੁਝ ਕੋ ਪ੍ਰਿਆ ਨਿਸ ਦਿਨ ਸਿਮਰੈ ਜਿਨ ਸੋ ਉਰ ਮੈਂ ਸ਼ਬਦ ਪ੍ਰਕਾਸ਼
ਜਿਹਦੇ ਹਿਰਦੇ ਚ ਮੇਰੇ ਪ੍ਰਤੀ ਪ੍ਰੇਮ ਹੋਵੇ ਉਹ ਸਿੱਖ ਮੈਨੂੰ ਰਾਤ ਦਿਨ ਸਿਮਰੇ ਔਰ ਉਹਦੇ ਹਿਰਦੇ ਵਿਚ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੋਵੇ ਉਸ ਸਿੱਖ ਦੇ ਹਿਰਦੇ ਵਿਚ ਸ਼ਬਦ ਦਾ ਗਿਆਨ ਹੋਵੇ ਸ਼ਬਦ ਦਾ ਪ੍ਰਕਾਸ਼ ਹੋਵੇ
ਅੰਨ ਦਰਬ ਦਰ ਸ਼ਰਧਾ ਅਰਪੈ
ਔਰ ਉਹ ਅੰਨ ਜਾਂ ਧਨ ਇਹਦੇ ਵਿਚੋਂ ਕੋਈ ਵੀ ਵਸਤੂ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਮੇਰੇ ਨਾਲ ਪ੍ਰੇਮ ਕਰਕੇ ਮੈਨੂੰ ਅਰਪਣ ਕਰੇ
ਤੇ ਦਰਦ ਉਤ ਬਿਨਾਤ
ਮਹਾਰਾਜ ਜੀ ਕਹਿੰਦੇ ਉਹਦੀ ਗਰੀਬੀ ਖਤਮ ਹੋ ਜਾਏਗੀ ਮੈਂ ਇਹ ਵਚਨ ਕਰਦਾ ਜੇ ਕੋਈ ਇਹੋ ਜਿਹਾ ਗਰੀਬ ਸਿੱਖ ਹੋਵੇ ਜਿਹੜਾ ਨਿਰਧਨ ਹੋਵੇ ਮਹਾਰਾਜ ਜੀ ਕਹਿੰਦੇ ਘਰ ਦੇ ਵਿਚ ਰੋਟੀ ਤਾਂ ਕਦੇ ਨਾ ਕਦੇ ਉਹਨੂੰ ਮਿਲਦੀ ਹੈ ਨਾ ਹਰ ਇੱਕ ਗਰੀਬ ਨੂੰ ਭੁੱਖਾ ਤਾਂ ਕੋਈ ਨੀ ਮਰਦਾ ਕਹਿੰਦੇ ਮੇਰੇ ਨਿਮਿਤ ਉਹ ਮੇਰੇ ਨਾਲ ਪ੍ਰੇਮ ਕਰਕੇ ਜੇ ਦੋ ਪ੍ਰਸ਼ਾਦੇ ਨੇ ਦੋ ਵਿਚੋਂ ਅੱਧਾ ਪ੍ਰਸ਼ਾਦਾ ਵੀ ਮੇਰੇ ਨਿਮਿਤ ਮੈਨੂੰ ਭੇਟ ਕਰ ਦੇਵੇ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਉਸ ਘਰ ਦੇ ਸਿੱਖ ਦੀ ਦਰਿਦਰੀ, ਉਸ ਘਰ ਦਾ ਉਸ ਸਿੱਖ ਦੇ ਘਰ ਦੀ ਗਰੀਬੀ ਉਹ ਦੂਰ ਹੋ ਜਾਏਗੀ। ਇਹ ਮੈਂ ਬਚਨ ਕਰਕੇ ਪੱਕੇ ਤੌਰ ਤੇ ਕਹਿਣਾ, ਉਹਦਾ ਦਲਿੱਦਰ ਖਤਮ ਹੋ ਜਾਏਗਾ, ਉਹਦੀ ਗਰੀਬੀ ਖਤਮ ਹੋ ਜਾਏਗੀ।
ਇਸ ਪਰ ਇੱਕ ਇਤਿਹਾਸ ਸੁਣੀ ਜੈ
ਮਹਾਰਾਜ ਜੀ ਕਹਿੰਦੇ ਇਹਦੇ ਬਾਰੇ ਮੈਂ ਤੁਹਾਨੂੰ ਇੱਕ ਇਤਿਹਾਸ ਸੁਣਾਉਣਾ ਤਾਂ ਜੋ ਤੁਹਾਨੂੰ ਇਹ ਸਾਰੀ ਗੱਲ ਸਪਸ਼ਟ ਰੂਪ ਚ ਸਮਝ ਆ ਜਾਏ। ਇਹਦੇ ਵਾਸਤੇ ਮੈਂ ਤੁਹਾਨੂੰ ਇੱਕ ਇਤਿਹਾਸ ਸੁਣਾਉਂਦਾ ਹਾਂ।
ਭਇਓ ਜਸਾ ਔਰ ਧਾਰੋ ਤਾਸ,
ਜਿਵੇਂ ਹੋਇਆ ਹੈ ਉਹ ਤੁਸੀਂ ਆਪਣੇ ਹਿਰਦੇ ਚ ਧਾਰਨ ਕਰੋ। ਉਹ ਇੱਕ ਇਤਿਹਾਸਕ ਵਾਕਿਆਤ ਮੈਂ ਤੁਹਾਨੂੰ ਸਾਰਿਆਂ ਨੂੰ ਸਰਵਣ ਕਰਾਉਂਦਾ ਹਾਂ।
ਇੱਕ ਪੁਰ ਮੈਂ ਸਿੱਖ ਬਸੈ ਸੁਨਿਰਧਨ,
ਇੱਕ ਨਗਰ ਦੇ ਵਿੱਚ ਨਿਰਧਨ ਸਿੱਖ ਰਹਿੰਦੇ ਸੀ। ਨਿਰਧਨ ਸਿੱਖ ਘਰੋਂ ਗਰੀਬ ਸੀ, ਉਹਦੇ ਘਰ ਦੇ ਵਿੱਚ ਰੁਪਈਆ ਪੈਸਾ ਨਹੀਂ ਸੀ, ਬਿਲਕੁਲ ਹੀ ਜ਼ਿਆਦਾ ਨਿਰਧਨ ਤੇ ਕਮਜ਼ੋਰ ਸਿੱਖ ਸੀ।
ਅੰਨ ਦਲਬ ਕਰ ਮੈਂ ਕੁਛ ਨਾਏ,
ਨਾ ਉਹਦੇ ਘਰ ਦੇ ਵਿੱਚ ਪੂਰਨ ਤੌਰ ਤੇ ਅੰਨ ਸੀ ਤੇ ਨਾ ਹੀ ਉਹਦੇ ਘਰ ਦੇ ਵਿਚ ਰੁਪਈਏ ਸਨ।
ਨੀਟ ਨੀਟ ਕਰ ਉਧਰ ਪੂਰਨਾ,
ਮਸਾਂ ਕਿਤੇ ਨੀਠ ਨੀਠ ਕਰਕੇ ਉਹ ਆਪਣਾ ਢਿੱਡ ਆਪਣੇ ਪਰਿਵਾਰ ਦਾ ਢਿੱਡ ਭਰਦਾ ਸੀ। ਪਤਾ ਨੀ ਕਦੇ ਭਰ ਜਾਣਾ ਤੇ ਕਦੇ ਨਾ ਭਰਨਾ, ਕਦੇ ਪ੍ਰਸ਼ਾਦਾ ਪੱਕ ਜਾਣਾ ਕਦੇ ਨਾ ਪੱਕਣਾ, ਏਦਾਂ ਦੀ ਉਸ ਸਿੱਖ ਦੀ ਹਾਲਤ ਸੀ। ਨੀਠ ਨੀਠ ਕਰਕੇ ਉਹ ਆਪਣਾ ਪੇਟ ਤੇ ਆਪਣੇ ਪਰਿਵਾਰ ਦਾ ਪੇਟ ਭਰਦਾ ਸੀ।
ਦਰਦ ਕੋ ਦੁੱਖ ਸਦਾ ਸਹਾਈ,
ਹਰ ਵੇਲੇ ਉਹਦੇ ਘਰ ਦੇ ਵਿਚ ਦਲਿੱਦਰ ਸੀ, ਹਰ ਵੇਲੇ ਉਹਦੇ ਘਰ ਦੇ ਵਿਚ ਗਰੀਬੀ ਦਾ ਦੁੱਖ ਸੀ, ਔਰ ਉਸ ਦੁੱਖ ਨੂੰ ਉਹ ਸਹਿੰਦਾ ਸੀ, ਉਸ ਦੁੱਖ ਨੂੰ ਸਹਿਣ ਕਰਦਾ ਸੀ।
ਕਿਹੜਾ ਚਿੜੀ ਜੋੜਾ ਤਿਸ ਗ੍ਰਹਿ ਮੈਂ, ਪ੍ਰਥਮ ਜਨਮ ਸਿੱਖ ਸਿੱਖਣੀ ਆਏ।
ਉਸੇ ਗਰੀਬ ਸਿੱਖ ਦੇ ਘਰ ਦੀ ਛੱਤ ਕੱਚੀ ਸੀ ਤੇ ਕੱਚੀ ਛੱਤ ਦੇ ਵਿਚ ਇਕ ਚਿੜਾ ਤੇ ਚਿੜੀ ਉਹਨੇ ਆਲਣਾ ਬਣਾਇਆ ਹੋਇਆ ਸੀ। ਉਹ ਜਿਹੜਾ ਚਿੜਾ ਤੇ ਚਿੜੀ ਜੋੜਾ ਰਹਿੰਦਾ ਸੀ ਪੰਛੀਆਂ ਦਾ, ਚਿੜਾ ਤੇ ਚਿੜੀ ਦਾ, ਉਹ ਕਿਤੇ ਪਿਛਲੇ ਜਨਮ ਦੇ ਸਿੱਖ ਸੀ। ਜਿਹੜਾ ਉਹ ਚਿੜਾ ਤੇ ਚਿੜੀ ਸਨ ਉਹਦੇ ਘਰ ਵਿਚ ਛੱਤ ਚ ਆਲਣਾ ਬਣਾ ਕੇ ਰਹਿੰਦੇ ਸੀ ਦੋਵੇਂ, ਤੇ ਉਹ ਕਿਤੇ ਪੂਰਵਲੇ ਜਨਮਾਂ ਦੇ ਸਿੱਖ ਸਨ, ਪੂਰਵ ਜਨਮ ਚ ਉਨ੍ਹਾਂ ਨੇ ਕਿਤੇ ਸਿੱਖੀ ਧਾਰਨ ਕੀਤੀ ਸੀ।
ਸਹਿਤ ਗਿਆਨ ਕੇ ਗੁਰੂ ਮਹਾਤਮ, ਕਿਸੂ ਕਰਮ ਤੇ ਖਗ ਤਨ ਵਾਏ।
ਉਹਨਾਂ ਦੇ ਅੰਦਰ ਗਿਆਨ ਸੀ ਆਪਣੇ ਪਿਛਲੇ ਜਨਮ ਦਾ ਕਿ ਅਸੀਂ ਗੁਰੂ ਘਰ ਦੇ ਸਿੱਖ ਤੇ ਸਿੱਖਣੀ ਰਹੇ, ਪਰ ਕੋਈ ਕਰਮ ਉਨ੍ਹਾਂ ਕੋਲੋਂ ਇਹੋ ਜਿਹਾ ਮਾੜਾ ਹੋ ਗਿਆ ਜਿਸ ਕਰਮ ਕਰਕੇ ਉਨ੍ਹਾਂ ਨੂੰ ਪੰਛੀ ਦੀ ਜੂਨ ਮਿਲ ਗਈ। ਕੋਈ ਕਰਮ ਇਹੋ ਜਿਹਾ ਹੈ ਤਾਂ ਉਹ ਸਿੱਖ ਸਿੱਖਣੀ ਸਨ, ਪਰ ਕੋਈ ਕਰਮ ਇਹੋ ਜਿਹਾ ਹੋ ਗਿਆ ਉਨ੍ਹਾਂ ਦੇ ਕੋਲੋਂ, ਪਤਾ ਨੀ ਅੰਤਲੇ ਵੇਲੇ ਕਿਹੋ ਜਿਹੇ ਮਨ ਦੀ ਉਨ੍ਹਾਂ ਦੀ ਵਾਸ਼ਨਾ ਬਣ ਗਈ, ਜਿਸ ਕਰਕੇ ਉਨ੍ਹਾਂ ਨੂੰ ਚਿੜੇ ਤੇ ਚਿੜੀ ਦੀ ਜੂਨ ਵਿਚ ਪੰਛੀ ਦੀ ਜੂਨ ਵਿਚ ਆਉਣਾ ਪਿਆ।
ਨਿਰਧਨ ਅਪਦਾ ਤਿਸ ਕੋ ਦੇਖਤ,
ਉਹ ਹੁਣ ਚਿੜਾ ਤੇ ਚਿੜੀ ਇਸ ਸਿੱਖ ਦੇ ਘਰ ਰਹਿੰਦੇ ਸੀ। ਉਨ੍ਹਾਂ ਨੇ ਉਸ ਸਿੱਖ ਦੀ ਹਾਲਤ ਵੇਖੀ, ਉਹ ਸਿੱਖ ਦੀ ਦਸ਼ਾ ਵੇਖੀ ਕਿ ਉਹ ਸਿੱਖ ਬੜਾ ਨਿਰਧਨ ਹੈ, ਉਹ ਸਿੱਖ ਬਹੁਤ ਜ਼ਿਆਦਾ ਗਰੀਬ ਹੈ, ਉਹਦੇ ਘਰ ਦੇ ਵਿਚ ਦੋ ਵਕਤ ਪ੍ਰਸ਼ਾਦਾ ਵੀ ਨਹੀਂ ਪੱਕਦਾ, ਬਹੁਤ ਜ਼ਿਆਦਾ ਅੱਤ ਦੀ ਗਰੀਬੀ ਹੈ।
ਅੱਤ ਚਿੰਤਾ ਚਿਤ ਮੈਂ ਮਿਲ ਖਾਏ,
ਔਰ ਉਸ ਸਿੱਖ ਦੇ ਮਨ ਚ ਬੜੀ ਭਾਰੀ ਚਿੰਤਾ ਰਹਿੰਦੀ ਹੈ ਹਰ ਵੇਲੇ। ਹਰ ਵੇਲੇ ਉਹ ਬਿਲਖਾ ਇਕ ਟਾਈਮ ਖਾ ਲੈਂਦੇ ਨੇ ਤੇ ਅਗਲੇ ਟਾਈਮ ਦੀ ਉਨ੍ਹਾਂ ਨੂੰ ਫਿਕਰ ਹੁੰਦੀ ਹੈ ਵੀ ਹੁਣ ਕੱਲ ਕਿੱਥੋਂ ਆਏਗਾ, ਸਵੇਰ ਦਾ ਪ੍ਰਬੰਧ ਕਿਵੇਂ ਹੋਵੇਗਾ ਜਾਂ ਸ਼ਾਮ ਦਾ ਪ੍ਰਬੰਧ ਕਿਵੇਂ ਹੋਵੇਗਾ। ਏਦਾਂ ਉਨ੍ਹਾਂ ਦੇ ਮਨ ਵਿਚ ਬੜੀ ਭਾਰੀ ਚਿੰਤਾ ਰਹਿੰਦੀ ਹੈ।
ਹਿਰਦੇ ਵਿਚਾਰਤ ਬਿਪਤਾ ਹਰਬੇ, ਚਿੜਾ ਚਿੜੀ ਤਵ ਕੀਨ ਸਾਏ।
ਹੁਣ ਉਹ ਜਿਹੜੇ ਚਿੜਾ ਤੇ ਚਿੜੀ ਸਨ ਉਨ੍ਹਾਂ ਨੇ ਉਸ ਸਿੱਖ ਦੀ ਬਿਪਤਾ ਦੂਰ ਕਰਨ ਵਾਸਤੇ ਵਿਚਾਰ ਕੀਤੀ ਵੀ ਇਹ ਵੀ ਗੁਰੂ ਘਰ ਦਾ ਸਿੱਖ ਹੈ ਪਰ ਘਰ ਦੇ ਵਿਚ ਦਲਿੱਦਰ ਹੈ, ਘਰ ਵਿਚ ਗਰੀਬੀ ਹੈ, ਨਿਰਧਨ ਹੈ, ਕਮਜ਼ੋਰ ਹੈ। ਉਸ ਸਿੱਖ ਦੀ ਗਰੀਬੀ ਦੂਰ ਕਰਨ ਵਾਸਤੇ, ਉਹਦਾ ਦਲਿੱਦਰ ਦੂਰ ਕਰਨ ਵਾਸਤੇ ਉਸ ਚਿੜੇ ਤੇ ਚਿੜੀ ਨੇ ਉਸ ਸਿੱਖ ਦੀ ਸਹਾਇਤਾ ਕੀਤੀ।
ਇਸ ਗ੍ਰਹਿ ਤੇ ਲੈ ਅੰਨ ਚੁੰਚ ਪਰ ਗੁਰ ਆਹਾਰ ਮੈਂ ਅੰਨ ਮਿਲਾਏ।
ਸਿੱਖ ਦੇ ਘਰ ਦੇ ਵਿਚ ਜਿਹੜਾ ਅੰਨ ਸੀ ਨਾ ਕਣਕ ਆਦਿਕ ਜਦੋਂ ਰੱਖਦਾ ਸੀ ਸੁਕਾਉਣ ਵਾਸਤੇ, ਮੁੜ ਕੇ ਪੀਸ ਕੇ ਫਿਰ ਆਟਾ ਬਣਾਉਂਦਾ ਸੀ, ਉਹਨਾਂ ਚਿੜੇ ਚਿੜੀ ਨੇ ਕੀ ਕਰਦਾ ਆਪਣੀਆਂ ਚੁੰਝਾਂ ਭਰਦੀਆਂ ਉਸ ਅੰਨ ਦੇ ਵਿਚੋਂ ਦੋ। ਹੁਣ ਕਿੰਨੀ ਕੁ ਚੁੰਝ ਹੁੰਦੀ ਹੈ ਚਿੜੇ ਦੀ, ਉਹਨੇ ਆਪਣੀ ਚੁੰਝ ਭਰਨੀ, ਚਿੜੀ ਨੇ ਵੀ ਚੁੰਝ ਭਰਨੀ ਕਣਕ ਦੀ, ਤੇ ਜਿੱਥੇ ਗੁਰੂ ਕੇ ਲੰਗਰ ਵਾਸਤੇ ਕਣਕ ਸੁੱਕਦੀ ਸੀ ਉਥੇ ਲਿਆ ਕੇ ਉਹਨਾਂ ਨੇ ਉਹ ਦਾਣੇ ਵਿਚ ਮਿਲਾ ਦੇਣੇ, ਗੁਰੂ ਕੇ ਲੰਗਰਾਂ ਦੇ ਕਣਕ ਦੇ ਵਿਚ, ਅੰਨ ਦੇ ਵਿਚ ਉਹ ਦਾਣੇ ਜਾ ਕੇ ਮਿਲਾ ਦੇਣੇ।
ਕਿਤਕ ਦਿਵਸ ਮੈਂ ਪਈ ਸੰਪਦਾ ਧਨ ਅਰ ਅੰਨ ਪਿਓ ਸਮਦਾਏ।
ਸਿੱਖ ਤਾਂ ਗਰੀਬ ਸੀ ਪਰ ਉਹਦੇ ਘਰ ਦੇ ਵਿਚ ਜਿਹੜੀ ਕਣਕ ਸੀ, ਅੰਨ ਸੀ, ਉਹਦੇ ਵਿਚੋਂ ਕੁਝ ਹਿੱਸਾ ਗੁਰੂ ਕੇ ਲੰਗਰਾਂ ਵਿਚ ਜਾਣ ਲੱਗ ਪਏ। ਭਾਵੇਂ 5-7 ਦਾਣੇ ਜਾਂਦੇ ਸੀ, ਉਹ ਕੁਝ ਕੁ ਦਾਣੇ ਗੁਰੂ ਕੇ ਲੰਗਰਾਂ ਵਿਚ ਜਾਣ ਲੱਗ ਪਏ ਤੇ ਗੁਰੂ ਸਾਹਿਬ ਦੀ ਕਲਾ ਉਸ ਸਿੱਖ ਤੇ ਵਰਤਣੀ ਸ਼ੁਰੂ ਹੋ ਗਈ। ਕੁਝ ਹੀ ਦਿਨਾਂ ਵਿਚ ਉਹ ਸਿੱਖ ਦੇ ਘਰ ਵਿਚ ਸੰਪਦਾ ਆਉਣੀ ਸ਼ੁਰੂ ਹੋ ਗਈ, ਗਰੀਬੀ ਖਤਮ ਹੋਣੀ ਸ਼ੁਰੂ ਹੋ ਗਈ। ਉਸ ਸਿੱਖ ਦੇ ਘਰ ਚ ਸੰਪਦਾ, ਵਿਭੂਤੀ, ਪ੍ਰਭਾ, ਮਾਇਆ ਦੇ ਗੱਫੇ ਵੀ ਖੁੱਲੇ ਉਸ ਸਿੱਖ ਦੇ ਘਰ ਵਿਚ ਆਉਣੇ ਸ਼ੁਰੂ ਹੋ ਗਏ।
ਕਰ ਮਿਹਨਤ ਤੇ ਆਨ ਮਜ਼ਦੂਰੀ,
ਅੱਗੇ ਮਿਹਨਤ ਕਰਕੇ ਵੀ ਪੱਲੇ ਕੁਝ ਨਹੀਂ ਸੀ ਪੈਂਦਾ, ਹੁਣ ਮਿਹਨਤ ਕਰਦਾ ਤੇ ਮਜ਼ਦੂਰੀ ਜਿਹੜੀ ਮਿਲਦੀ ਹੈ ਉਹਦੇ ਨਾਲ ਘਰ ਵੀ ਚਲਾਉਂਦਾ ਤੇ ਉਹਦੇ ਵਿਚੋਂ ਪੈਸੇ ਵੀ ਜਮ੍ਹਾਂ ਕਰ ਲੈਂਦਾ। ਇੰਨਾ ਕਹਿੰਦੇ ਘਰ ਦੇ ਵਿਚ ਉਹਦੇ ਧਨ ਸੰਪਦਾ ਵਧਣ ਲੱਗਾ।
ਇਸਤੇ ਅੰਨ ਲਿਆਏ ਗ੍ਰਹਿ ਮਾਹੇ,
ਉਹਦੇ ਨਾਲ ਫਿਰ ਉਹ ਘਰ ਚ ਅੰਨ ਖਰੀਦ ਕੇ ਖੁੱਲਾ ਅੰਨ ਆਉਣ ਲੱਗ ਪਿਆ। ਜਿੱਥੇ ਪਹਿਲਾਂ ਇਕ ਟਾਈਮ ਪ੍ਰਸ਼ਾਦਾ ਪੱਕਦਾ ਸੀ ਹੁਣ 3-3 ਵੇਲੇ ਰੋਟੀਆਂ ਪੱਕਣ ਲੱਗੀਆਂ, ਅੰਨ ਵੀ ਖੁੱਲਾ ਘਰ ਦੇ ਵਿਚ ਆਉਣ ਲੱਗਾ।
ਸ਼ੁਸ਼ਕ ਕਰਨ ਕੋ ਪਾਏ ਅਜਰ ਮੈਂ,
ਜਦੋਂ ਉਹ ਕਣਕ ਨੂੰ ਸੁੱਕਣੇ ਪਾਉਣ ਵਾਸਤੇ ਧੁੱਪੇ ਵਿਹੜੇ ਦੇ ਵਿਚ ਪਾਉਂਦਾ ਸੀ,
ਕੂਟੈ ਪੀਸੈ ਪੁਨ ਸੋ ਖਾਏ,
ਕਹਿੰਦੇ ਫਿਰ ਉਹਦੇ ਵਿਚੋਂ ਦੋ ਉਹ ਜਿਹੜੇ ਚਿੜਾ ਤੇ ਚਿੜੇ ਸਨ ਉਹਨਾਂ ਨੇ ਉਸੇ ਤਰ੍ਹਾਂ ਉਹ ਮਰਿਆਦਾ ਰੱਖੀ। ਭਾਵੇਂ ਉਹਦੇ ਘਰ ਚ ਮਾਇਆ ਆ ਗਈ ਪਰ ਚਿੜੇ ਚਿੜੀ ਨੇ ਉਥੋਂ ਕਣਕ ਚੁੱਕ ਕੇ ਗੁਰੂ ਕੇ ਲੰਗਰਾਂ ਵਿਚ ਜ਼ਰੂਰ ਪਾਉਣੀ, ਗੁਰੂ ਕੇ ਲੰਗਰਾਂ ਵਿਚ ਪਾਉਣ ਕਰਕੇ ਉਹਦੇ ਘਰ ਵਿਚ ਬਰਕਤ ਪੈਣੀ ਸ਼ੁਰੂ ਹੋ ਗਈ। ਜਿੱਥੇ ਪਹਿਲਾਂ ਮਾਇਆ ਆਉਂਦੀ ਸੀ ਘਰ ਚ ਬਰਕਤ ਹੀ ਕੋਈ ਨਹੀਂ ਸੀ, ਅੱਜ ਵੀ ਸਾਡੇ ਕਈ ਸਿੱਖਾਂ ਦੀ ਇਹ ਸਮੱਸਿਆ ਹੈ, ਉਹ ਕਹਿੰਦੇ ਮਾਇਆ ਬਹੁਤ ਆਉਂਦੀ ਹੈ ਪਰ ਬਰਕਤ ਨਹੀਂ ਪੈਂਦੀ। ਬਰਕਤ ਕਿਵੇਂ ਪਏਗੀ ਜੇ ਗੁਰੂ ਦਾ ਦਸਵੰਧ ਨਹੀਂ ਕੱਢਦੇ, ਜੇ ਗੁਰੂ ਦਾ ਦਸਵੰਧ ਕੱਢ ਕੇ ਗੁਰੂ ਦੀ ਗੋਲਕ ਵਿਚ ਗੁਰੂ ਦੇ ਚਰਣਾਂ ਵਿਚ ਅਰਪਣ ਕਰੋਗੇ ਤੇ ਭਾਈ ਫਿਰ ਆਪੇ ਬਰਕਤ ਵੀ ਪੈਣੀ ਸ਼ੁਰੂ ਹੋ ਜਾਏਗੀ। ਉਹ ਕਹਿੰਦੇ ਜੀ ਬਰਕਤ ਨਹੀਂ ਸੀ ਪੈਂਦੀ, ਉਹ ਉੱਥੇ ਹੁਣ ਬਰਕਤ ਪੈਣੀ ਸ਼ੁਰੂ ਹੋ ਗਈ ਜਦੋਂ ਉਹਨਾਂ ਨੇ ਦਾਣੇ ਚਿੜੇ ਚਿੜੀ ਨੇ ਜਾ ਕੇ ਲੰਗਰਾਂ ਵਿਚ ਪਾਉਣੇ, ਉਥੋਂ ਚੁੰਝ ਭਰ ਕੇ ਲੈ ਜਾਣੇ ਤੇ ਇਹਨਾਂ ਦੇ ਘਰ ਦੇ ਵਿਚ ਬਰਕਤ ਪੈਣੀ ਸ਼ੁਰੂ ਹੋ ਗਈ।
ਪੈਸੇ ਚੁੰਝ ਬਿਕਾ ਕੁਛ ਲੇਕਰ ਰਮ ਸੰਗਤ ਮੈਂ ਲੇਕਰ ਲੰਗਰ ਪਾਏ,
ਕਹਿੰਦੇ ਉਥੋਂ ਹੀ ਚੁੰਝ ਭਰਨੀ ਚਿੜੇ ਚਿੜੀ ਨੇ, ਰੋਜ਼ ਹੀ ਇਹਨੇ ਕਣਕ ਸੁਕਾਣੀ ਕਿਉਂਕਿ ਤਾਜ਼ੀ ਕਣਕ ਸੁਕਾ ਕੇ ਲੋਕ ਉਦੋਂ ਚੱਕੀਆਂ ਹੱਥਾਂ ਵਾਲੀਆਂ ਹੁੰਦੀਆਂ ਸੀ ਤੇ ਕਣਕ ਸੁੱਕਣੇ ਪਾ ਕੇ ਫਿਰ ਉਹਨੂੰ ਪੀਸਿਆ ਕਰਦੇ ਸੀ, ਉਹਦਾ ਆਟਾ ਬਣਾਇਆ ਕਰਦੇ ਸੀ। ਇਹਨੇ ਰੋਜ਼ ਰੱਖਣੀ ਕਰਨੀ ਕਣਕ ਸੁੱਕਣੇ ਪਾਉਣ ਵਾਸਤੇ, ਚਿੜੇ ਚਿੜੀ ਨੇ ਰੋਜ਼ ਹੀ ਉਥੋਂ ਚੁੰਝ ਭਰਨੀ ਤਾਜ਼ੀ ਤੇ ਜਾ ਕੇ ਉਹ ਕਣਕ ਗੁਰੂ ਕੇ ਲੰਗਰਾਂ ਦੇ ਵਿਚ ਜਿੱਥੇ ਗੁਰੂ ਦੇ ਲੰਗਰਾਂ ਵਾਸਤੇ ਕਣਕ ਸੁੱਕਣੇ ਪਾਈ ਹੁੰਦੀ ਸੀ ਉਹਦੇ ਵਿਚ ਜਾ ਕੇ ਉਹ ਦਾਣੇ ਮਿਲਾ ਦੇਣੇ। ਏਦਾਂ ਇਸ ਚਿੜੇ ਤੇ ਚਿੜੀ ਨੇ ਮਰਿਆਦਾ ਬੜੇ ਲੰਮੇ ਸਮੇਂ ਤੱਕ ਕੀਤੀ।
ਸਿੱਖਣ ਜੁਤ ਮੈਂ ਭੋਜਨ ਕਰੋ ਯਾ ਤੇ ਪਯੋ ਪੁਨ ਅਦਕਾਏ,
ਮਹਾਰਾਜ ਜੀ ਕਹਿੰਦੇ ਉਹ ਦਾਣੇ ਸਿੱਖ ਦੇ ਘਰੋਂ ਗੁਰੂ ਕੇ ਲੰਗਰਾਂ ਚ ਆਉਣ ਲੱਗ ਪਏ ਤੇ ਹੁਣ ਗੁਰੂ ਕੇ ਲੰਗਰਾਂ ਵਿਚ ਸਿੱਖਾਂ ਦੇ ਸਮੇਤ ਮੈਂ ਵੀ ਭੋਜਨ ਛਕਦਾ। ਗੁਰੂ ਹਰਿਰਾਏ ਸਾਹਿਬ ਜੀ ਕਹਿੰਦੇ ਜਦੋਂ ਸੰਗਤ ਛਕਦੀ ਹੈ ਸੰਗਤ ਵਿਚ ਬੈਠ ਕੇ ਗੁਰੂ ਹਰਿਰਾਏ ਸਾਹਿਬ ਕਹਿੰਦੇ ਮੈਂ ਵੀ ਭੋਜਨ ਛਕਦਾ, ਉਹ ਭੋਜਨ ਦਾ ਕੁਝ ਕਿਣਕਾ ਕੁਝ ਅੰਸ਼ ਜਿਹੜਾ ਉਹ ਸਿੱਖ ਦੇ ਘਰੋਂ ਆਉਂਦਾ ਸੀ ਉਹ ਮੇਰੇ ਮੂੰਹ ਚ ਵੀ ਜਾਂਦਾ ਰਿਹਾ ਤੇ ਮਹਾਰਾਜ ਜੀ ਕਹਿੰਦੇ ਉਹਦੀ ਬਰਕਤ ਉਸ ਸਿੱਖ ਨੂੰ ਮਿਲਦੀ ਰਹੀ, ਉਹਦੇ ਘਰ ਦੇ ਵਿਚ ਧਨ ਧਾਮ ਵਧਣਾ ਸ਼ੁਰੂ ਹੋ ਗਿਆ ਕਿਉਂਕਿ ਉਹਦੇ ਜਿਹੜੇ ਦਾਣੇ ਸੀ ਨਾ ਪਾਏ ਹੋਏ ਅੰਨ ਚ ਉਹਦੇ ਚ ਕੁਝ ਅੰਸ਼ ਮੇਰੇ ਕੋਲ ਵੀ ਆਉਂਦੇ ਸੀ, ਮੈਂ ਵੀ ਸੰਗਤ ਦੇ ਨਾਲ ਬਹਿ ਕੇ ਭੋਜਨ ਛਕਦਾ, ਸਿੱਖਾਂ ਨਾਲ ਬਹਿ ਕੇ ਪ੍ਰਸ਼ਾਦਾ ਛਕਦਾ। ਇਸ ਕਰਕੇ ਉਸ ਸਿੱਖ ਦੇ ਘਰ ਦੇ ਵਿਚ ਸੰਪਦਾ ਜਿਹੜੀ ਸੀ, ਵਿਭੂਤੀ ਜਿਹੜੀ ਸੀ, ਉਹ ਵਧਣ ਲੱਗ ਪਈ।
ਇਹ ਉਪਕਾਰ ਪਿਓ ਦਿਨ ਕੇਤਕ ਪਈ ਸੰਪਦਾ ਤਿਸ ਗ੍ਰਹਿ ਆਏ,
ਉਪਕਾਰ ਉਸ ਚਿੜੇ ਤੇ ਚਿੜੀ ਦਾ ਉਸ ਸਿੱਖ ਤੇ ਹੋਇਆ, ਨਹੀਂ ਤਾਂ ਉਹ ਸਿੱਖ ਨੂੰ ਨਹੀਂ ਸੀ ਪਤਾ ਕਿ ਮੈਂ ਗੁਰੂ ਘਰ ਵੀ ਜਾ ਕੇ ਕੁਝ ਭੇਟ ਕਰਨਾ, ਪਰ ਉਹ ਚਿੜੇ ਚਿੜੀ ਨੇ ਪਰ ਉਪਕਾਰ ਕੀਤਾ ਉਸ ਸਿੱਖ ਦੇ ਉੱਤੇ, ਜਿਸ ਕਰਕੇ ਉਸ ਸਿੱਖ ਦੇ ਘਰ ਚ ਬਹੁਤ ਸਾਰੀ ਸੰਪਦਾ, ਬਹੁਤ ਸਾਰੀ ਵਿਭੂਤੀ ਉਹ ਇਕੱਠੀ ਹੋ ਕੇ ਆ ਗਈ।
ਬਹੁਤ ਅੰਨ ਪਏ ਤੇ ਕਿਸਨੇ छपड़ी तोर अपनी छाए।
और जदो माया चंगी आ गई सिख दे कोल कुछ महीनिया दे विच उन्हें आख्या भी मेरी घर की छपरी कच्ची है इनू तोड़ के हुण मैं पक्की बना लवां। उन्हें अपनी ओ छपरी जेड़ी सी घर की कच्ची बनी हुई कखां दी ओ छपरी तोड़ के सोहना घर चढ़वा लिया।
सुंदर घर चिनाए कर कीनत बसै तहां आनंद उपजाए।
ओ छपरी तोड़ दित्ती जेड़ी कखां दी बनी हुई गरीबी दावे दी सी ओ तोड़न तो बाद ओ दे थां ते उन्हें सुंदर घर चढ़वा लिया ते सुंदर घर चढ़वा के ओ दे विच ओ सिख रहन लग पिया। ओदे विच ओने अपनी रहायश कर ली।
चिड़ी चिड़ा तब अपर छान मैं तीन आलना ब्रिज बसाए।
सुभावक सी ओ जेड़ा जोड़ा रहिंदा सी चिड़े चिड़ी दा उस छत च रहिंदा सी हुण घर ही तोड़ दिता ते आलना भी टुटना सी। उन्हां नूं मजबूरन उस चिड़े चिड़ी नूं उथों किते दूजी थां ते आलना पा के रहना पिया। ਉਥੋਂ ਉੱਡ ਕੇ ਦੂਜੇ ਪਾਸੇ ਕਿਤੇ ਹੋਰ ਚਲੇ ਗਏ ਉਥੇ ਆਲਣਾ ਪਾ ਕੇ ਉਹ ਚਿੜਾ ਚਿੜੀ ਰਹਿਣ ਲੱਗ ਪਏ।
ਤਬ ਹੀ ਤੇ ਸੰਪਤਿ ਸਗ੍ਰਹਿ ਕੀ ਸਮੈ ਸਮੈ ਹੋਈ ਬਿਨਸਾਏ।
ਅੱਗੇ ਰੋਜ਼ ਉਹਦੇ ਘਰੋਂ ਕੁਝ ਅੰਨ ਦੇ ਵਿਚੋਂ ਅੰਨ ਗੁਰੂ ਦੇ ਲੰਗਰਾਂ ਵਿਚ ਚਲਾ ਜਾਂਦਾ ਸੀ ਉਹ ਚਿੜਾ ਚਿੜੀ ਪਹੁੰਚਾ ਦਿੰਦੇ ਸੀ। ਪਰ ਹੁਣ ਜਦੋਂ ਚਿੜਾ ਚਿੜੀ ਉਦੋਂ ਘਰੋਂ ਉੱਡ ਗਏ ਤੇ ਉਹ ਸਿੱਖ ਦੇ ਘਰੋਂ ਜਿਹੜੀ ਅੰਨ ਦੀ ਅੰਸ਼ ਗੁਰੂ ਕੇ ਲੰਗਰਾਂ ਚ ਜਾਂਦੀ ਸੀ ਉਹ ਜਾਣੀ ਬੰਦ ਹੋ ਗਈ। ਗੁਰੂ ਕੇ ਲੰਗਰਾਂ ਵਾਸਤੇ ਜਿਹੜਾ ਕੁਝ ਜਾਂਦਾ ਸੀ ਉਹ ਜਾਣਾ ਬੰਦ ਹੋ ਗਿਆ ਤੇ ਫਿਰ ਪਰਮੇਸ਼ਰ ਦੀ ਇਹੋ ਜਿਹੀ ਖੇਡ ਵਰਤੀ ਕੇ ਘਰ ਚ ਬਰਕਤ ਘਟਣ ਲੱਗ ਪਈ। ਜਿੰਨਾ ਕੁਝ ਆਇਆ ਸੀ ਜਿਵੇਂ ਆਇਆ ਉਦਾਂ ਜਾਣ ਲੱਗ ਪਿਆ। ਉਸੇ ਤਰ੍ਹਾਂ ਘਰ ਦੇ ਵਿਚ ਫੇਰ ਗਰੀਬੀ ਆਉਣੀ ਸ਼ੁਰੂ ਹੋ ਗਈ। ਘਰ ਚ ਫੇਰ ਦਲਿੱਦਰ ਪੁਣਾ ਆਉਣਾ ਸ਼ੁਰੂ ਹੋ ਗਿਆ।
ਲੰਗਰ ਅੰਸ਼ ਪਰਨ ਤੇ ਹਟ ਗਈ ਜਿਸ ਕੋ ਫਲ ਕੈਸੇ ਪੁਨ ਪਾਏ।
ਗੁਰੂ ਦੇ ਲੰਗਰਾਂ ਵਿਚ ਜਿਹੜਾ ਉਹਦਾ ਘਰ ਦਾ ਅੰਨ ਪੈਂਦਾ ਸੀ ਉਹ ਪੈਣਾ ਬੰਦ ਹੋ ਗਿਆ। ਇਸ ਕਰਕੇ ਉਹਦਾ ਫਲ ਹੁਣ ਇਹਨੂੰ ਕਿਵੇਂ ਮਿਲਦਾ? ਉਹ ਫਲ ਮਿਲਣਾ ਹੀ ਬੰਦ ਹੋ ਗਿਆ। ਪਹਿਲਾਂ ਫਲ ਮਿਲਦਾ ਸੀ ਵਿਚ ਅੰਨ ਜਾਂਦਾ ਸੀ ਇਹਦਾ ਗੁਰੂ ਕੇ ਲੰਗਰਾਂ ਵਿਚ ਤੇ ਬਦਲੇ ਚ ਇਹਨੂੰ ਫਲ ਮਿਲਦਾ ਸੀ ਇਹਦੇ ਘਰ ਚ ਬਰਕਤ ਆਉਂਦੀ ਸੀ। ਹੁਣ ਉਹ ਅੰਨ ਦੀ ਅੰਸ਼ ਪੈਣੀ ਬੰਦ ਹੋ ਗਈ ਗੁਰੂ ਦੇ ਲੰਗਰਾਂ ਚ। ਹੁਣ ਉਹਦਾ ਫਲ ਇਹਨੂੰ ਕਿਵੇਂ ਮਿਲਦਾ, ਕਿਵੇਂ ਪ੍ਰਾਪਤ ਹੁੰਦਾ?
ਪਯੋ ਅਧੀਨ ਦਾਰ ਦੀ ਕਰ ਅਬ ਪਰਿਓ ਹਮਰੀ ਚਰਨਾਏ।
ਕਹਿੰਦੇ ਉਹ ਬੜਾ ਦਲਿੱਦਰ ਹੋ ਗਿਆ ਘਰ ਵਿਚ, ਬੜੀ ਗਰੀਬੀ ਆ ਗਈ ਉਸ ਸਿੱਖ ਦੇ ਘਰ ਚ, ਫੇਰ ਉਸੇ ਤਰ੍ਹਾਂ ਗਰੀਬੀ। ਗੁਰੂ ਹਰ ਰਾਏ ਸਾਹਿਬ ਜੀ ਕਹਿੰਦੇ ਫੇਰ ਉਹ ਸਾਡੀ ਸ਼ਰਨ ਵਿਚ ਆਇਆ ਉਹ ਸਿੱਖ। ਜਦੋਂ ਹੁਣ ਅਮੀਰੀ ਤੋਂ ਬਾਅਦ ਗਰੀਬੀ ਆਵੇ ਨਾ ਫਿਰ ਕੱਟਣੀ ਔਖੀ ਹੁੰਦੀ, ਗਰੀਬੀ ਤੋਂ ਬਾਅਦ ਅਮੀਰੀ ਆਵੇ ਤੇ ਸੁਖੱਲੀ ਹੁੰਦੀ ਹੈ, ਪਰ ਅਮੀਰੀ ਤੋਂ ਬਾਅਦ ਕਿਤੇ ਗਰੀਬੀ ਕੱਟਣੀ ਪੈ ਜਾਏ ਤੇ ਬੜੀ ਮੁਸ਼ਕਿਲ ਹੈ, ਬੜੀ ਦੁਸ਼ਵਾਰ ਹੈ। ਤੇ ਹੁਣ ਜਦੋਂ ਗਰੀਬੀ ਆ ਗਈ ਤੇ ਉਹ ਸਿੱਖ ਗੁਰੂ ਹਰ ਰਾਏ ਸਾਹਿਬ ਜੀ ਕਹਿੰਦੇ ਫਿਰ ਉਹ ਸਾਡੇ ਕੋਲ ਆਇਆ, ਸਾਡੀ ਸ਼ਰਨ ਚ ਪੈ ਗਿਆ ਤੇ ਸਾਡੀ ਸ਼ਰਨ ਚ ਪੈ ਕੇ ਉਹਨੇ ਸਾਨੂੰ ਬੇਨਤੀ ਕੀਤੀ।
ਹੇ ਪ੍ਰਭੂ ਤੁਮ ਬਿਨ ਕੋਈ ਨਾ ਰੱਖਿਅਕ ਕਰੋ ਕਿਰਪਾ ਅਬ ਬਨੋ ਸਾਏ।
ਸਾਡੇ ਕੋਲ ਆ ਕੇ ਬੇਨਤੀ ਕੀਤੀ ਕਿ ਹੇ ਪ੍ਰਭੂ ਜੀ, ਹੇ ਸਤਿਗੁਰੂ ਜੀ, ਹੁਣ ਤੁਹਾਡੇ ਬਿਨਾਂ ਸਾਡਾ ਕੋਈ ਰੱਖਿਅਕ ਨਹੀਂ ਹੈ, ਤੁਸੀਂ ਸਾਡੇ ਰਖਵਾਲੇ ਹੋ, ਤੁਸੀਂ ਹੁਣ ਸਾਡੇ ਤੇ ਕਿਰਪਾ ਕਰੋ, ਦਇਆ ਕਰਕੇ ਸਾਡੀ ਸਹਾਇਤਾ ਕਰੋ, ਸਾਡੇ ਸਹਾਈ ਬਣੋ।
ਇੱਕ ਤੁਮਾਰੇ ਨਾਮ ਜਗਤ ਕੈ ਇਸ ਕੀ ਲਾਜ ਆਪ ਕੋਏ।
ਮਹਾਰਾਜ ਜੀ ਅਸੀਂ ਤੁਹਾਡੇ ਸਿੱਖ ਹਾਂ, ਸਾਰੇ ਜਗਤ ਵਿਚ ਕਹਿੰਦੇ ਨੇ ਲੋਕ ਇਹ ਗੁਰੂ ਹਰ ਰਾਏ ਸਾਹਿਬ ਦੇ ਸਿੱਖ ਨੇ, ਤੇ ਮਹਾਰਾਜ ਤੁਹਾਡੇ ਨਾਂ ਨੂੰ ਲਾਜ ਲੱਗਦੀ ਹੈ ਜਦੋਂ ਲੋਕ ਕਹਿੰਦੇ ਨੇ ਨਾ ਗੁਰੂ ਦੇ ਸਿੱਖ ਨੇ, ਤੇ ਇਹ ਕਹਿੰਦੇ ਨੇ ਗੁਰੂ ਦੇ ਸਿੱਖ ਨੇ, ਵੇਖੋ ਗਰੀਬੀ ਨਾਲ ਭੁੱਖੀ ਭੁੱਖ ਨਾਲ ਮਰ ਰਹੇ ਨੇ। ਮਹਾਰਾਜ ਫਿਰ ਤੁਹਾਡੇ ਨਾਮ ਨੂੰ ਲਾਜ ਲੱਗਦੀ ਹੈ।
ਡਰ ਤੇ ਸੰਪਤ ਬੜ ਬਿਰਦੀ ਅਬੈ ਬਿਨਾਸ਼ਮਾਨ ਬਿਨ ਸੋਏ।
ਪਤਾ ਨੀ ਮਹਾਰਾਜ ਕੀ ਖੇਡ ਵਰਤੀ ਹੈ, ਪਹਿਲਾਂ ਘਰ ਚ ਗਰੀਬੀ ਸੀ, ਗਰੀਬੀ ਤੋਂ ਬਾਅਦ ਘਰ ਚ ਸੰਪਦਾ ਆ ਗਈ, ਵਿਭੂਤੀ ਆ ਗਈ, ਬੜਾ ਕੁਝ ਆ ਗਿਆ, ਕਿਸੇ ਚੀਜ਼ ਦੀ ਕਮੀ ਨੀ ਰਹੀ। ਪਰ ਪਤਾ ਨੀ ਮਹਾਰਾਜ ਜੀ ਫੇਰ ਕੀ ਕਰੋਪੀ ਹੋਈ ਹੈ, ਜਿੰਨਾ ਕੁਝ ਆਇਆ ਸੀ ਸਭ ਕੁਝ ਫੇਰ ਚਲਾ ਗਿਆ। ਹੁਣ ਘਰ ਦੇ ਵਿਚ ਫਿਰ ਦਲਿੱਦਰ ਪੁਣਾ ਗਰੀਬੀ ਆ ਗਈ ਹੈ।
ਅਪਦਾ ਆਨ ਪਰੀ ਨਿਰਵਾਰੋ ਅਸਮਰਥ ਜੁਤ ਅਪਰ ਨਾ ਕੋਈ।
ਮਹਾਰਾਜ ਜੀ ਇਹ ਅਪਦਾ ਮੇਰੇ ਤੇ ਆਣ ਪਈ ਹੈ, آپ جی کرپا کر کے میری اس اپدا نو نروار ہو نروت کرو مہاراج تواڈے جیسا سمرتھ دیو ہور کوئی نہیں جیڑا ساڈے اس دکھ نو کٹ سکے
جسا جو تم تسا رجو پرب
اے پربو جی جویں تسی چاہندے ہو اسی طرح دی رچنا تسی رچ لیندے ہو
راکھو کسے کسے دیو کھوئے
مہاراج کسے نو رکھ لیندے ہو کسے نو گواہ بھی دیندے ہو تواڈی مرضی ہے کسے نو رکھ لیندے ہو تے کسے نو گواہ دیندے ہو
گنتی سن ہم نے سمجھایو اون سمپدا کارن جوئے
مہاراج جی کہندے ہن او سکھ نو نہیں سی پتا بھی گھر چ سمپدا کیویں آئی تے گئی کیوں ਉਹ ਨੂੰ ਨਹੀਂ ਸੀ ਪਤਾ ਉਸ ਚਿੜੇ ਚਿੜੀ ਦਾ ਗੁਰੂ ਹਰਰਾਏ ਸਾਹਿਬ ਜੀ ਕਹਿੰਦੇ ਫਿਰ ਅਸੀਂ ਉਸ ਸਿੱਖ ਦੀ ਬੇਨਤੀ ਸੁਣ ਕੇ ਉਹਨੂੰ ਸਾਰੀ ਵਿਥਿਆ ਸਮਝਾਈ ਉਹਨੂੰ ਸਾਰੀ ਗੱਲ ਸਮਝਾਈ ਕਿ ਤੇਰੇ ਘਰ ਸੰਪਦਾ ਆਈ ਕਿਵੇਂ ਕਹਿੰਦੇ ਉਹ ਸਾਰੀ ਗੱਲ ਅਸੀਂ ਉਹਨੂੰ ਸਮਝਾਈ
ਗੁਰ ਕੀ ਦੇਗ ਅੰਸ ਤਵ ਕਰਤੇ ਲਿਆਵਤ ਚਿੜਾ ਚਿੜੀ ਜੇ ਦੋਏ
ਮਹਾਰਾਜ ਜੀ ਕਹਿੰਦੇ ਅਸੀਂ ਉਹਨੂੰ ਦੱਸਿਆ ਕਿ ਗੁਰੂ ਕੇ ਲੰਗਰਾਂ ਦੇ ਵਿਚ ਤੇਰੇ ਘਰ ਦੇ ਅੰਨ ਦੀ ਅੰਸ ਲਿਆ ਕੇ ਉਹ ਚਿੜਾ ਤੇ ਚਿੜੀ ਪਾਉਂਦੇ ਰਹੇ ਜਿਹੜੇ ਤੇਰੇ ਘਰ ਰਹਿੰਦੇ ਸੀ ਤੇਰੇ ਘਰ ਦੀ ਛੱਤ ਦੇ ਵਿਚ ਆਲਣਾ ਪਾ ਕੇ ਰਹਿੰਦੇ ਸੀ ਉਹ ਅੰਨ ਲਿਆ ਕੇ ਗੁਰੂ ਕੇ ਲੰਗਰਾਂ ਵਿਚ ਪਾਉਂਦੇ ਸਨ
ਸਤ ਸੰਗਤ ਅਚਮਨ ਤੇ ਜਾਨੋ ਤੋਏ ਸੰਪਤਾ ਪ੍ਰਾਪਤ ਸੋਏ
ਤੇਰਾ ਅੰਨ ਗੁਰੂ ਕੇ ਲੰਗਰ ਵਿਚ ਅੰਨ ਵਿਚ ਆ ਕੇ ਮਿਲਦਾ ਸੀ ਉਹਦੇ ਨਾਲ ਸਾਰੀ ਸੰਗਤ ਭੋਜਨ ਛਕਦੀ ਸੀ ਸਤ ਸੰਗਤ ਨਾਮ ਜਪਣ ਵਾਲੀਆਂ ਗੁਰਮੁਖ ਰੂਹਾਂ ਭੋਜਨ ਛਕਦੀਆਂ ਸਨ ਤੇ ਉਹਦੀ ਬਰਕਤ ਤੈਨੂੰ ਤੇਰੇ ਘਰ ਵਿਚ ਪ੍ਰਾਪਤ ਹੁੰਦੀ ਰਹੀ ਉਹਦਾ ਫਲ ਤੈਨੂੰ ਤੇਰੇ ਘਰ ਦੇ ਵਿਚ ਪ੍ਰਾਪਤ ਹੁੰਦਾ ਰਿਹਾ
ਕਪੜੀ ਤੋੜ ਗਏ ਤੇ ਅੰਤ ਨਵ ਕੁਨ ਕਾ ਅਮਨ ਹੋਏ
ਛਪਰੀ ਤੋੜ ਕੇ ਪੱਕਾ ਮਕਾਨ ਬਣਾ ਲਿਆ ਉਹਨਾਂ ਵਿਚਾਰਿਆਂ ਨੂੰ ਉੱਡ ਕੇ ਉਥੋਂ ਕਿਤੇ ਹੋਰ ਜਾ ਕੇ ਰਹਿਣਾ ਪਿਆ ਚਿੜੇ ਚਿੜੀ ਨੂੰ ਉਹ ਹੁਣ ਕਿਤੇ ਹੋਰ ਰਹਿ ਰਹੇ ਨੇ ਹੁਣ ਤੇਰੇ ਘਰ ਦੇ ਅੰਨ ਦੇ ਵਿਚੋਂ ਕੁਣਕਾ ਗੁਰੂ ਕੇ ਲੰਗਰਾਂ ਵਿਚ ਨਹੀਂ ਆਉਂਦਾ ਹਾਲਾਂਕਿ ਕੁਣਕਾ ਹੀ ਆਉਂਦਾ ਸੀ ਨਾ ਚਿੜੇ ਦੇ ਮੂੰਹ ਚ ਕਿੰਨਾ ਕੰਨ ਆਉਂਦਾ ਇੰਨਾ ਕੀ ਆਉਂਦਾ ਸੀ ਕੁਣਕਾ ਉਹ ਜਿਹੜਾ ਗੁਰੂ ਕੇ ਲੰਗਰਾਂ ਵਿਚ ਆਉਂਦਾ ਸੀ ਉਹ ਆਉਣਾ ਬੰਦ ਹੋ ਗਿਆ
ਜਿਸ ਕੇ ਚਾ ਸੰਪਤਾ ਹੋਵੇ ਸਤ ਸੰਗਤ ਭੋਜਨ ਅਚਵਾਏ
ਮਹਾਰਾਜ ਜੀ ਕਹਿੰਦੇ ਜਿਹਦੇ ਮਨ ਚ ਚਾਹਨਾ ਹੋਵੇ ਕਿ ਸਾਡੇ ਘਰ ਸੰਪਦਾ ਹੋਵੇ ਸਾਡੇ ਘਰ ਵਿਭੂਤੀ ਹੋਵੇ ਮਹਾਰਾਜ ਜੀ ਕਹਿੰਦੇ ਉਹ ਸਤ ਸੰਗਤ ਨੂੰ ਭੋਜਨ ਛਕਾਵੇ ਸਾਧ ਸੰਗਤ ਨੂੰ ਭੋਜਨ ਛਕਾਵੇ ਜਿਹਦੇ ਮਨ ਚ ਚਾਹਨਾ ਹੋਵੇ ਕਿ ਸਾਡੇ ਘਰ ਸੰਪਦਾ ਤੇ ਵਿਭੂਤੀ ਹੋਵੇ
ਜਥਾ ਸ਼ਕਤ ਥੋੜੇ ਮੈਂ ਥੋੜੋ ਦੇ ਕਰ ਸੇਵੈ ਪ੍ਰੇਮ ਉਪਾਏ
ਨਹੀਂ ਕਿ ਬਹੁਤਾ ਦੇਣਾ ਕਹਿੰਦੇ ਜਥਾ ਸ਼ਕਤ ਜਿੰਨਾ ਦੇ ਸਕਦਾ ਥੋੜੇ ਵਿਚੋਂ ਵੀ ਥੋੜਾ ਥੋੜੇ ਵਿਚੋਂ ਵੀ ਥੋੜਾ ਦੇ ਕਰਕੇ ਪ੍ਰੇਮ ਦੇ ਨਾਲ ਭਾਵਨਾ ਦੇ ਨਾਲ ਸੇਵਾ ਕਰੇ ਗੁਰੂ ਹਰਰਾਏ ਸਾਹਿਬ ਸਤਵੇਂ ਪਾਤਸ਼ਾਹ ਜੀ ਮਹਾਰਾਜ ਸਮਾਜ ਦੇ ਜੀਵਾਂ ਦੇ ਕਲਿਆਣ ਵਾਸਤੇ ਇੱਕ ਬੜਾ ਵਧੀਆ ਜ਼ਰੀਆ ਤਰੀਕਾ ਦੱਸ ਰਹੇ ਨੇ ਵੰਡ ਕੇ ਛਕਣ ਦਾ ਜਿਹੜਾ ਸਿਧਾਂਤ ਗੁਰੂ ਨਾਨਕ ਸਾਹਿਬ ਨੇ ਦਿੱਤਾ ਨਾ ਸਾਨੂੰ ਤਿੰਨ ਸਿਧਾਂਤ ਦਿੱਤੇ ਨੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਹ ਵੰਡ ਛਕਣ ਦਾ ਸਿਧਾਂਤ ਬਾਖੂਬੀ ਢੰਗ ਨਾਲ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਆਪਣੇ ਸਿੱਖਾਂ ਨੂੰ ਸਮਝਾ ਰਹੇ ਨੇ ਕਿ ਵੰਡ ਕੇ ਛਕਣ ਦੀ ਬਿਰਤੀ ਨਾਲ ਘਰ ਦੇ ਵਿਚ ਘਾਟਾ ਨਹੀਂ ਹੁੰਦਾ ਸਗੋਂ ਸੰਪਦਾ ਵਧਦੀ ਹੈ ਵਿਭੂਤੀ ਵਧਦੀ ਹੈ ਮਹਾਰਾਜ ਜੀ ਕਹਿੰਦੇ ਭਾਈ ਥੋੜੇ ਵਿਚੋਂ ਵੀ ਥੋੜਾ ਦੇ ਕਰਕੇ ਆਪਣੇ ਹਿਰਦੇ ਚ ਪ੍ਰੇਮ ਉਪਾ ਕੇ ਸੇਵਾ ਕਰੇ
ਕਿਸਕੇ ਜਾਏ ਸਹਾਏ ਕਰੋ ਮੈਂ ਦਾਰਤ ਦੁੱਖ ਦਾ ਸਭ ਬਿਨਸਾਏ
ਮਹਾਰਾਜ ਜੀ ਕਹਿੰਦੇ ਫਿਰ ਉਹਦੀ ਜਾ ਕੇ ਮੈਂ ਸਹਾਇਤਾ ਕਰਦਾ ਇਹੋ ਜੇ ਸਿੱਖ ਦੀ ਜਿਹੜਾ ਸਿੱਖਾਂ ਨੂੰ ਭੋਜਨ ਛਕਾਏ ਸੰਗਤ ਨੂੰ ਭੋਜਨ ਛਕਾਏ ਉਹਨਾਂ ਦੀ ਮੈਂ ਜਾ ਕੇ ਸਹਾਇਤਾ ਕਰਦਾ ਔਰ ਉਹਨਾਂ ਦੇ ਘਰ ਦਾ ਦਲਿੱਦਰ ਔਰ ਉਹਨਾਂ ਦੇ ਘਰ ਦੇ ਦੁੱਖ ਉਹ ਮੈਂ ਆਪ ਜਾ ਕੇ ਨਿਵਿਰਤ ਕਰਦਾ ਆਪ ਜਾ ਕੇ ਦੂਰ ਕਰਦਾ ਹਾਂ
ਸੋ ਤੂੰ ਕਰ ਅਬ ਅੰਨ ਔਰ ਧਨ ਹੋਏ ਅਧਿਕ ਸੁਖ ਕੋ ਲਿਓ ਪਾਏ
ਮਹਾਰਾਜ ਜੀ ਨੂੰ ਸਿੱਖ ਨੂੰ ਆਖਿਆ ਭਾਈ ਤੂੰ ਏਦਾਂ ਕਰਿਆ ਕਰ ਹੁਣ ਕਿ ਤੂੰ ਜਿਹੜਾ ਅੰਨ ਲਿਆਉਣਾ ਉਹ ਸੰਨ ਚੋਂ ਜਾਂ ਧਨ ਵਿਚੋਂ ਕੁਝ ਕੁ ਹਿੱਸਾ ਗੁਰੂ ਕੇ ਲੰਗਰਾਂ ਵਿਚ ਲਿਆ ਕੇ ਪਾਇਆ ਕਰ ਤੇਰੇ ਘਰ ਚ ਦੁਬਾਰਾ ਫਿਰ ਉਸੇ ਤਰ੍ਹਾਂ ਵਾਰੇ ਨਿਆਰੇ ਹੋ ਜਾਣਗੇ پھر اسی طرح چڑھتی کلا ہو جائے گی.
یہاں تے کرت دھرم کی کر کے نج آہارتے انت چتھائے.
مہاراج جی کہن لگے ہن جنے سکھ نے بینتی کیتی سی کہ مہاراج جڑا نردھن تے غریب سکھ ہووے او سیوا کیویں کرے. مہاراج جی کہندے سنو پائی اس کر کے دھرم دی کرت کر کے جڑا ان لیاندا جائے دھرم دی کرت کر کے با شرط ہے کرت دھرم دی اور دھرم دی کرت کر کے اس ان وچوں چوتھا حصہ جے چار پرشادے بنائے نے تے ایک پرشادہ گرو کے نمت کسے بھکھے نوں چکا دے وے ایک پرشادہ کسے غریب نوں چکا دے وے ایک پرشادے دا حصہ گرو کے لنگراں وچ لیا کے پا دے وے. مہاراج جی کہندے ایداں دی سکھ دی برتی تے پرورتی ہونی چاہیدی ہے.
جو ہوئے رنگ سو ارپے گوریت دن پرت سمپت گرہ بردائے.
کہندے جے چار پرشادے نے تے ایک کسے غریب نو کوئی رنگ مل جائے پکھاری مل جائے بکھا اونوں وی چکا دے وے پویں پرشادہ چکا دے وے اونوں. اسی کی کردے ہاں پیسے روپیے دینے لگ پینے ہاں انہاں نوں جڑے عام منگتے جاچک منگتے پھر دے نے او پھر جا کے انہاں پیسیاں دیاں ماڑیاں چیزاں خرید کے کھاندے نے تماکو جا کے لے کے خرید کے کھاندے نے. پیسہ ساڈا دھرم دا او جگت جھوٹتے جا کے ورتدے نے. ایہو جہاں نوں بھوجن چکا دیو پرشادہ چکا دیو. مہاراج جی کہندے کسے غریب نوں رنگ نوں پرشادہ چکا دیو گرو دے نمت اونوں اے سمجھ کے کہ میں گرو نمت دے رہا اے نہ ویکھے کہ او ہندو ہے مسلمان کون ہے. کہندے گرو نمت جان کے اونوں بھوجن چکا دے وے دن پرتی دن وہ سکھ دے گھر جڑی سمپدا ہے وہ ودے گی وہ کٹے گی نہیں.
ہے سروپ میرو ست سنگت سو اچوے مجھ کو پہنچائے.
مہاراج جی کہندے جڑی ست سنگت ہے نا ساتھ سنگت میرا روپ ہے سنگت وچ میں وسدا وچ سنگت ہر پرب وسا جیو سنگت وچ میرا نواس ہے. تے پادشاہ جی کہندے جڑا ست سنگت وچ آ کے پرشادہ چکائے گا سنگت نو سنگت وچ گرو ہر رائے صاحب کہندے میں آپ چکاں گا او بھوجن میرے تک پہنچے گا مجھ کو پہنچائے او میرے کول پہنچے گا جڑا سنگت چکے گی. اس کر کے گرو کی سنگت نو بھوجن چکاؤ گرو کے لنگراں وچ جا کے رستاں بستاں لیا کے پایا کرو تاں جو گرو کی سنگتاں چھکن. مہاراج جی کہندے سنگت چھکے گی او میں چھکاں گا.
حلت پلت سدرے تس سکھ کو
اس سکھ دا لوک بھی سور جائے گا او دا پرلوک بھی سور جائے گا.
گھر بھوجن کو سکھ اچوائے
جڑا آپ بھوجن تیار کر کے گر سکھاں نوں بھوجن چکاوے
سبا بکے گر سبن سنائے کرو سدا اس بد کی کار.
ایساں ساری سبا وچ گرو ہر رائے صاحب نے بچن سنائے تے آکھیا ساری سنگت نے اس طرح دی کار کرنی سارے سکھاں نے اس طرح دی سیوا کرنی ہے.
جو مجھ اوے شردا اور دھر ہوئے سانس گنا بسار
جڑے شردا تے بھاونا نال مینوں ارپدے نے جو بھی ارپدے نے مہاراج جی کہندے نے ہزاراں گنا اس سکھ دے گھر دے وچ اوہی چیز ودھ جاندی ہے جڑا میرے کول شردا تے بھاونا نال کوئی وستو بھیٹ کردا ہے.
اوڑو بہت بچار نہ کرے جتھا شکر پریم مجا.
مہاراج جی کہندے تھوڑے بہتے دی گل نہیں ہن تھوڑا ہن چڑی نے منہ چ بھر کے دو دانے کنک دے پائے ہون گے نا. پر مہاراج جی کہندے تھوڑے بہتے دی وچار نہیں ہے ایتھے من چ پریم ہونا چاہیدا ہے بھاونا ہونی چاہیدی ہے.
اس میں پلو اپنو جانو سے پراپت جے بھاگ ادار.
مہاراج جی کہندے دے وچ اپنا پلا جانے اور اونوں اے سیوا پراپت ہندی ہے جدے بھاگ ادار تے چنگے ہندے نے.
سن کے سبا تری اور شردا تن تن ست گر ہر رائے.
سن کے ساری سبا نے ہردے چ شردا دھارن کیتی تے سب کہن لگے گرو ہر رائے صاحب جی تن ہن ست گرو گرو ہر رائے صاحب جی تسی تن ہو تن ہو.
جے کر ارپے الپ پاؤ جو جس کو دے سمرد بنائے
جڑا کوئی تھوڑا بھی لیا کے آپ جی دے چرنا چرپن کرد آپ جی انہوں سمردیاں بخش دیں ہو انہوں وڈیاں داتاں بخش دیں ہو
یتھا شکت تب گر کے لنگر لیاوت ہے وہ چت کر
اس طرح پھر وہ سکھ ہوں جڑے سن رہے سی انہوں نے جتھا شکت گرو کے لنگراں وچ گرو کی رستاں بستاں پاؤنیاں کسی نے کوئی سبزی بھاجی لے آنی کسی نے آٹا لے آنا کسی نے چوڑ لے آنے کسی نے کھنڈ لے آنی کسی نے گھیو لے آنا ادا انہوں نے سکھاں نے ہن سیوا کرنی شروع کر دتی
تھوڑو دن لینے ات بہرو بہتو ات ویوہار تجو کم جائے
کہندے بھی تھوڑا دے کے بہتا ملدا ہو جا وپار کتے چھڈیا جاندا تھوڑا دے کے گرو کے لنگرا چ بہتا ملدا کہندے ہو جا وپار سکھ کتے چھڈ سکدے نے
بہ پرسنتا سنگت مائے اپنو بھاگ بڑو سب جان
بڑی پرسنتا گرو کی سنگت تے ستگراں دی ہون لگی سب اپنے وڈے بھاگ سمجھن لگے
لنگ لوچن گوچر تین لوک پتی ان سچیا شب کرے بخان
ستگرو جی تنا لوکاں دے بالک سب نو سب سکھیا دین دے ہانا
سیوک لکھیں کرپا ند ہم کو ہوئے پرسن اپدیش دان
سیوک سانو کرپا ند جان دے نے اس کر کے ستگرو جی سب نو اپدیش دین دے نے
درسے چرن سپرشے ارکھیں پرکھے اپنی لبد مان
جتاں ستگران دے درشن پرس دے نے گرو صاحب دے چرناں نو سپرش کردے نے اور مہاراج جی دی سیوا کر کے اے کہندے کہ ساڈی پرا لبد ستگراں دے چرناں چوں سانو ملنی ہے تو گرو ہے غریب نواز شری گرو ہر رائے صاحب جی مہاراج ہور بھی کوتک ورتا رہے نے او کتھا آپ دی اگلیاں پرسنگاں چ سربن کرو گے